ਸਤਨਾਮ ਸ੍ਰੀ ਵਾਹਿਗੁਰੂ। ਗੁਰ ਡਿੱਠਾ ਤਾਂ ਮਨ ਸਾਧਾਰਿਆ, ਪ੍ਰਭਾਗਮ ਸੁਣਿਆ ਜੀ ਮੇਰੇ ਮਨ ਚਾਉ ਪਿਆ। ਮਨ ਚਾਉ ਪਿਆ ਪ੍ਰਭਾ ਗੁਣ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ। ਆਪਣਾ ਫਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾਪ ਮਿਲਿਆ, ਕਰਨ ਕਾਰਨ ਜੋਗੋ ਪ੍ਰਭਾ ਗੁਣ ਸੁਣਿਆ ਜੀ ਮੇਰੇ ਮਨ ਚਾਉ ਪਿਆ। ਆਪਣ ਸੁਣਿਆ ਜੀ ਮੇਰੇ ਮਨ ਚਾਉ ਪਿਆ। ਸਾਰੇ ਆਪਣੀ ਰਸਨਾ ਪਵਿੱਤਰ ਕਰੋ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਗਮਨ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸੰਗਤਾਂ ਬੜੀ ਸ਼ਰਧਾ ਨਾਲ, ਬੜੀ ਭਾਵਨਾ ਨਾਲ, ਬੜੇ ਪ੍ਰੇਮ ਨਾਲ ਸਤਿਗੁਰਾਂ ਦਾ ਆਗਮਨ ਦਿਵਸ ਗੁਰਪੁਰਬ ਮਨਾ ਰਹੀਆਂ ਹਨ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ, ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਨੇ ਆ ਜਿਹੜੇ ਆਪਣੇ ਗੁਰੂਆਂ ਦੇ ਗੁਰਪੁਰਬ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲੇ ਰਾਤੀ ਉੱਠ ਬਹੰਦੇ, ਜਿਨ੍ਹਾਂ ਨੂੰ ਸਮਝ ਆ ਗਈ ਕਿ ਮਨੁੱਖਾ ਜਨਮ ਦਾ ਲਕਸ਼ ਕੀ ਹੈ, ਉਹ ਫਿਰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸ਼ਬਦ ਨਾਲ, ਸਿਮਰ ਨਾਲ, ਬਾਣੀ ਨਾਲ ਜੁੜਦੇ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾਲ ਹੁੰਦੇ, ਔਰ ਸਿੱਖ ਅੰਮ੍ਰਿਤ ਉੱਠ ਕੇ ਪਹਿਲਾਂ ਇਸ਼ਨਾਨ ਕਰਦਾ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਇਹ ਮਨ ਦਾ ਸੁਭਾਅ ਹੈ ਕਿ ਹਰ ਕੰਮ ਵੇਲੇ ਦੋ ਰੂਪ ਧਾਰਦਾ ਹੈ, ਇੱਕ ਕੰਮ ਕਰਦਾ ਇੱਕ ਫੁਰਨਾ ਕਰਦਾ ਰਹਿੰਦਾ। ਸਿਮਰਨ ਕਰਨ ਵੇਲੇ ਵੀ ਬਾਣੀ ਵੀ ਪੜ੍ਹ ਰਿਹਾ ਤੇ ਫੁਰਨਾ ਵੀ ਕਰ ਰਿਹਾ। ਪਰ ਸਾਹਿਬ ਦਾ ਹੁਕਮ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ। ਭਾਵੇਂ ਪਹਿਲਾਂ ਪਹਿਲਾਂ ਇਕਾਗਰ ਨਹੀਂ ਹੁੰਦਾ, ਰੰਗ ਲਾਗਤ 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 ਹੈ। ਫਿਰ ਭਾਈ ਗੁਰਦਾਸ ਕਹਿੰਦੇ ਹੋਏ ਇੱਕ ਮਨ, ਇਕਾਗਰਤਾ ਨਾਲ ਗੁਰੂ ਸ਼ਬਦ ਨਾਲ ਜੁੜਦੇ ਹਨ। ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜਨ ਦੇ। ਆਪਾਂ ਸੰਗਤ ਵਿੱਚ ਜੁੜੇ ਬੈਠੇ ਹਾਂ ਕਾਹਦੇ ਨਾਲ? ਸ਼ਬਦ ਨਾਲ, ਵਿਚਾਰ ਨਾਲ। ਸੰਗਤ ਕਹਿੰਦੇ ਨੇ ਜੁੜਨਾ। ਸੱਤ ਹੈ ਪਰਮੇਸ਼ਰ, ਜਿੱਥੇ ਸੱਤ ਨਾਲ ਜੋੜਿਆ ਜਾਏ ਉਹਨੂੰ ਸੱਤ ਸੰਗਤ ਆਖਿਆ। ਸੱਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ। ਜਿੱਥੇ ਇੱਕ ਪਰਮੇਸ਼ਰ ਦੀ ਸਿਰਫ ਸਲਾਹ ਹੁੰਦੀ ਹੋਵੇ ਉਹਦਾ ਨਾਮ ਹੈ ਸੱਤ ਸੰਗਤ। ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ। ਬਾਣੀ ਗਾਉਂਦੇ ਵੀ ਨੇ ਤੇ ਸੁਣਦੇ ਵੀ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਆਪਣੇ ਗੁਰੂਆਂ ਦੇ ਗੁਰਪੁਰਬ ਬੜੀ ਸ਼ਰਧਾ ਤੇ ਬੜੀ ਭਾਵਨਾ ਨਾਲ ਮਨਾਉਂਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਦੀ ਚੌਥੀ ਜੋਤ, ਕਿਉਂਕਿ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਜੋਤ ਉਹੀ ਸੀ, ਕਾਇਆ ਬਦਲਦੇ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਜੋਤ ਭਾਈ ਲਹਿਣੇ ਦੇ ਹਿਰਦੇ ਟਿਕਾ ਦਿੱਤੀ। ਦੀਵੇ ਤੋਂ ਦੂਸਰਾ ਦੀਵਾ ਜਾਗਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹੀ ਜੋਤ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਟਿਕਾ ਦਿੱਤੀ, ਕਾਇਆ ਬਦਲ ਲਈ। ਗੁਰਸਿੱਖ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਨਮ ਲੱਗਾ ਹੈ ਮੱਤੇ ਦੀ ਸਰਾਂ, ਬਠਿੰਡੇ ਇਲਾਕੇ ਵਿੱਚ। ਗੁਰੂ ਅਮਰਦਾਸ ਮਹਾਰਾਜ ਦਾ ਨਗਰ ਬਾਸਰ ਕੇ, ਜਿੱਥੇ ਜਨਮ ਹੋਇਆ ਬਾਸਰ ਕੇ। ਗੁਰੂ ਰਾਮਦਾਸ ਮਹਾਰਾਜ ਦਾ ਜਨਮ ਨਗਰ ਚੂਨਾ ਮੰਡੀ ਲਾਹੌਰ ਹੈ ਤੇ ਗੁਰੂ ਅੰਗਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ ਹੋਇਆ ਗੋਇੰਦਵਾਲ ਸਾਹਿਬ, ਨਾਨਕੇ ਘਰ। ਬੀਬੀ ਭਾਨੀ ਦਾ ਨਗਰ ਹੈ ਗੋਇੰਦਵਾਲ। ਗੁਰੂ ਹਰਗੋਬਿੰਦ ਮਹਾਰਾਜ ਗੁਰੂ ਕੀ ਵਡਾਲੀ ਮਹਾਰਾਜ ਦਾ ਜਨਮ ਹੋਇਆ, ਵਡਾਲੀ ਛੇਵੇਂ ਪਾਤਸ਼ਾਹ ਮਹਾਰਾਜ। ਸੱਤਵੇਂ ਤੇ ਅੱਠਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦਾ ਹੈ। ਨੌਵੇਂ ਪਾਤਸ਼ਾਹ ਮਹਾਰਾਜ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ। ਦਸਵੇਂ ਪਾਤਸ਼ਾਹ ਦਾ ਵੈਸੇ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਮਹਾਰਾਜ ਦਾ ਜਨਮ ਪਟਨਾ ਸਾਹਿਬ ਦਾ, ਚੂਨਾ ਮੰਡੀ ਲਾਹੌਰ। ਗੁਰੂ ਰਾਮਦਾਸ ਮਹਾਰਾਜ ਜਨਮ ਹੋਇਆ, ਆਗਮਨ ਦਿਵਸ ਕਹਿ ਸਕਦੇ ਹਾਂ, ਪ੍ਰਗਟ ਦਿਵਸ ਕਹਿ ਸਕਦੇ ਹਾਂ, ਪ੍ਰਕਾਸ਼ ਦਿਵਸ ਕਹਿ ਸਕਦੇ ਹਾਂ, ਪਰ ਅਵਤਾਰ ਦਿਹਾੜਾ ਜਿਹੜਾ ਬਹੁਤਾ ਪਵਿੱਤਰ ਸ਼ਬਦ ਨਹੀਂ ਮੰਨਿਆ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਵਤਾਰ ਤਾਂ ਨਿੰਦਕ ਵੀ ਧਾਰਦਾ ਹੈ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅਵਤਾਰ ਤਾਂ ਮਨੁੱਖਾ ਜਨਮ ਨੂੰ ਵੀ ਆਖਿਆ ਗੁਰੂ ਮਹਾਰਾਜ ਨੇ ਬਾਣੀ, ਅਵਤਾਰ ਆਏ ਕਹਾਂ ਤੁਮ ਕੀਨਾ, ਰਾਮ ਕਾ ਨਾਮ ਨਾ ਕਬੂ ਲੀਨਾ, ਤੈਨੂੰ ਮਨੁੱਖਾ ਜਨਮ ਰੂਪੀ ਅਵਤਾਰ ਮਿਲਿਆ, ਤੂੰ ਇਹਦੇ ਵਿਚਾਰ ਕੇ ਕੀ ਕੀਤਾ ਹੈ? ਪਰਮਾਤਮਾ ਦਾ ਨਾਮ ਨਹੀਂ ਜਪਿਆ। ਮਰਦਾ ਆਗਮਨ ਦਿਵਸ, ਆਗਮਨ ਮਰਦਾ ਚੁੰਨਾ ਮੰਡੀ ਲਾਹੌਰ ਹੋਏ, 2 ਸਾਲ ਦੇ ਸੀ ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। 7 ਸਾਲ ਦੇ ਹੋਏ ਮਾਤਾ ਗੁਰਪੁਰੀ ਸੁਧਾਰ ਗਏ, ਨਾ ਮਾਤਾ ਪਿਤਾ ਸਿਰ ਤੇ। ਇਹਨਾਂ ਦੀ ਨਾਨੀ ਗੁਰੂ ਰਾਮਦਾਸ ਮਹਾਰਾਜ ਦੀ, ਬਹੁਤੇ ਗੁਰਮੁਖਾਂ ਨੇ ਜੇਠਾ ਪਰ ਲਿਖਿਆ ਮਹਾਰਾਜ ਦਾ ਨਾਮ, ਕਿਉਂਕਿ ਵੱਡੇ ਸੀ ਪਰਿਵਾਰ ਨੂੰ। ਆਪਣੇ ਨਗਰ ਬਾਸਰ ਕੇ ਲੈ ਆਏ, ਗੁਰੂ ਰਾਮਦਾਸ ਮਹਾਰਾਜ ਦੇ ਨਾਨਕੇ ਬਾਸਰ ਕੇ, ਗੁਰੂ ਅਮਰਦਾਸ ਮਹਾਰਾਜ ਦਾ ਨਗਰ ਬਾਸਰ ਕੇ ਹੈ ਤੇ ਗੁਰੂ ਰਾਮਦਾਸ ਮਹਾਰਾਜ ਦੇ ਨਾਨਕੇ ਬਾਸਰ ਕੇ। ਸਤਸੰਗ ਜੀ ਵਿੱਚ ਇੱਕ ਕੰਧ ਹੈ, ਇਧਰਲੇ ਪਾਸੇ ਘਰ ਗੁਰੂ ਰਾਮਦਾਸ ਮਹਾਰਾਜ ਦੇ ਨਾਨਕਿਆਂ ਦਾ, ਇੱਧਰ ਗੁਰੂ ਅਮਰਦਾਸ ਮਹਾਰਾਜ ਦਾ, ਪਰ ਮਿਲਾਪ ਬਾਸਰ ਕੇ ਨਹੀਂ ਹੋਇਆ, ਮਿਲਾਪ ਸ੍ਰੀ ਗੋਬਿੰਦਵਾਲ ਸਾਹਿਬ ਹੋਇਆ। ਇਹਨਾਂ ਦੇ ਸਿਰ ਤੇ ਕੋਈ ਕਮਾਉਣ ਵਾਲਾ ਨਹੀਂ ਸੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਨਗਰ ਵਸਾਉਣਾ ਕੀਤਾ ਗੋਬਿੰਦਵਾਲ ਸਾਹਿਬ। ਇਹ ਗੋਂਦਾ ਖੱਤਰੀ ਜਿਹਨੇ ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਕਿ ਮਹਾਰਾਜ, ਜਿਵੇਂ ਕਰੋੜੀਏ ਦੀ ਜ਼ਮੀਨ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਨਗਰ ਵਸਾਇਆ, ਇੱਕ ਬੇਨਤੀ ਹੋਰ ਹੈ। ਸਿਆਣੇ ਬੈਠੇ ਹੋ, ਗੁਰੂਆਂ ਨੇ ਕੋਈ ਵੀ ਨਗਰ ਆਪਣੇ ਨਾਮ ਤੇ ਨਹੀਂ ਵਸਾਇਆ। ਜੇ ਹਰ ਗੋਬਿੰਦਪੁਰਾ ਨਾਮ ਰੱਖਿਆ ਹੈ ਤਾਂ ਬਾਬਾ ਬੁੱਢਾ ਸਾਹਿਬ ਨੇ ਰੱਖਿਆ, ਗੁਰੂ ਮਹਾਰਾਜ ਨੇ ਨਹੀਂ ਰੱਖਿਆ। ਜਿਹੜਾ ਦੂਸਰਾ ਜੰਗ ਹੋਇਆ ਹਰ ਗੋਬਿੰਦਪੁਰੇ, 4 ਜੰਗ ਕੀਤੇ 6ਵੇਂ ਪਾਤਸ਼ਾਹ ਨੇ, 14 ਜੰਗ 10ਵੇਂ ਪਾਤਸ਼ਾਹ ਮਰਨੇ, ਪਰ ਨਾ 6ਵੇਂ ਪਾਤਸ਼ਾਹ ਕਿਸੇ ਤੇ ਚੜ੍ਹ ਕੇ ਗਏ ਨੇ, ਨਾ 10ਵੇਂ ਪਾਤਸ਼ਾਹ ਚੜ੍ਹ ਕੇ ਕਿਸੇ ਤੇ ਗਏ। ਜਿਹੜਾ ਗੁਰੂ ਘਰ ਤੇ ਚੜ੍ਹ ਕੇ ਆਇਆ ਉਹਨੂੰ ਲਾਭ ਕੇ ਕੱਲਿਆ, ਇਹਨੂੰ ਕਹਿੰਦੇ ਨੇ ਆਪਣੀ ਸਵੈ ਰੱਖਿਆ। ਜਿਹੜਾ ਤੁਹਾਡੇ ਘਰ ਤੇ ਚੜ੍ਹ ਕੇ ਆ ਗਿਆ ਉਹਦੇ ਅੱਗੇ ਹੱਥ ਜੋੜਨੇ ਪਾਪ, ਕਿਸੇ ਦੇ ਘਰ ਤੇ ਚੜ੍ਹ ਕੇ ਜਾਣਾ ਵੀ ਪਾਪ। ਨਾ 6ਵੇਂ ਪਾਤਸ਼ਾਹ ਚੜ੍ਹ ਕੇ ਗਏ ਨੇ ਤੇ ਨਾ 10ਵੇਂ ਪਾਤਸ਼ਾਹ ਕਿਸੇ ਤੇ ਚੜ੍ਹਾਈ ਕਰਕੇ ਗਏ। ਜਿਹੜਾ ਚੜ੍ਹ ਕੇ ਆਇਆ ਉਹਨੂੰ ਲਾਹ ਕੇ ਜ਼ਰੂਰ ਕੱਢਿਆ ਮਹਾਰਾਜ। ਦੂਸਰਾ ਜੰਗ ਗੁਰੂ ਮਹਾਰਾਜ ਨੇ ਫਤਿਹ ਕਰ ਲਿਆ, 4 ਪਹਿਰਾਂ ਤੋਂ ਵੱਧ ਜੰਗ ਨਹੀਂ ਕੀਤਾ 6ਵੇਂ ਪਾਤਸ਼ਾਹ ਮਹਾਰਾਜ ਨੇ, ਏਡੇ ਮਹਾਂਬਲੀ ਸੀ ਸੱਚੇ ਪਾਤਸ਼ਾਹ। ਸਵੇਰੇ ਜੰਗ ਕਰਕੇ ਸ਼ਾਮ ਨੂੰ ਫਤਿਹ ਕਰ ਦਿੰਦੇ ਸੀ। ਜੰਗ ਫਤਿਹ ਕਰ ਲਿਆ, ਇਲਾਕੇ ਦੀ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇੱਥੇ ਨਗਰ ਵਸਾਓ, ਬਿਲਡਿੰਗਾਂ ਬਣ ਗਈਆਂ, ਇਮਾਰਤਾਂ ਤਿਆਰ ਹੋ ਗਈਆਂ, ਪਰ ਇਸ ਨਗਰ ਦਾ ਨਾਮ ਕੋਈ ਰੱਖਿਆ ਨਹੀਂ ਹੈ ਜੀ। ਬਾਬਾ ਬੁੱਢਾ ਸਾਹਿਬ ਮਿਲਣ ਵਾਸਤੇ ਆਏ 6ਵੇਂ ਪਾਤਸ਼ਾਹ ਮਹਾਰਾਜ ਦਰਸ਼ਨ ਕਰਨ ਵਾਸਤੇ, ਸੰਗਤਾਂ ਕਹਿੰਦੀਆਂ ਬਾਬਾ ਜੀ ਨਗਰ ਵਸ ਗਿਆ, ਬਿਲਡਿੰਗਾਂ ਬਣ ਗਈਆਂ ਨੇ, ਪਰ ਇਸ ਨਗਰ ਦਾ ਨਾਮ ਅਜੇ ਕੋਈ ਰੱਖਿਆ ਨਹੀਂ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਨਾਮ ਬਾਬਾ ਬੁੱਢਾ ਸਾਹਿਬ ਰੱਖਣਗੇ ਉਹੀ ਮੰਨਿਆ ਜਾਏਗਾ। ਬਾਬਾ ਬੁੱਢਾ ਸਾਹਿਬ ਕਹਿੰਦੇ ਇਸ ਨਗਰ ਦਾ ਨਾਮ ਹਰ ਗੋਬਿੰਦ ਪੂਰਾ ਰੱਖ ਦਿਓ, ਇਹ ਬਾਬਾ ਬੁੱਢਾ ਸਾਹਿਬ ਨੇ ਰੱਖਿਆ ਹੈ। ਗੁਰੂਆਂ ਨੇ ਕੋਈ ਵੀ ਆਪਣਾ ਨਗਰ ਆਪਣੇ ਨਾਮ ਤੇ ਨਹੀਂ ਵਸਾਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨਗਰ ਵਸਾਇਆ ਖੰਡੂਰ ਸਾਹਿਬ, ਗੁਰੂ ਅਮਰਦਾਸ ਮਹਾਰਾਜ ਨਗਰ ਵਸਾਇਆ ਗੋਬਿੰਦਵਾਲ ਸਾਹਿਬ, ਗੁਰੂ ਰਾਮਦਾਸ ਮਹਾਰਾਜ ਨਗਰ ਵਸਾਇਆ ਅੰਮ੍ਰਿਤਸਰ, 5ਵੇਂ ਪਾਤਸ਼ਾਹ ਮਹਾਰਾਜ ਨੇ ਨਗਰ ਵਸਾਇਆ ਛਿਆਟਾ, ਤਰਨ ਤਾਰਨ ਦੇ ਸਰੋਵਰ ਦੀ ਸੇਵਾ, ਇਹ ਨਗਰ ਵਸਾਉਣਾ ਕੀਤੇ ਮਹਾਰਾਜ ਨੇ। ਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ, ਨੌਵੇਂ ਪਾਤਸ਼ਾਹ ਮਹਾਰਾਜ ਨੇ ਮਾਖੋਵਾਲ ਦੀ ਧਰਤੀ ਖਰੀਦ ਕੇ ਨੌ ਮਾਤਾ ਨਾਨਕੀ ਤੱਕ ਰੱਖਿਆ। ਦਸਵੇਂ ਪਾਤਸ਼ਾਹ ਨੇ ਫਿਰ ਜਦੋਂ ਆਨੰਦ ਵਰਤਾਇਆ ਫਿਰ ਆਨੰਦਪੁਰ ਸਾਹਿਬ ਨਾ ਹੋਏ। ਗੋਂਦੇ ਖੱਤਰੀ ਨੇ ਬੇਨਤੀ ਕੀਤੀ, ਇੱਥੇ ਨਗਰ ਵਸਾਇਆ। ਗੁਰੂ ਅਮਰਦਾਸ ਮਾਲ ਨੇ ਗੋਇੰਦਵਾਲ ਸਾਹਿਬ, ਇੱਥੇ ਜਿੱਥੇ ਨਗਰ ਵਸਾਇਆ ਉੱਥੇ ਪਰਿਵਾਰ ਵਪਾਰ ਦਾ ਕੇਂਦਰ ਵੀ ਬਣਾਇਆ। ਸੰਗਤਾਂ ਦੀ ਇੱਥੇ ਆਮ ਆਵਾਜਾਈ ਹੋਈ, ਕਿਉਂਕਿ ਦਿੱਲੀ ਤੇ ਲਾਹੌਰ ਦੇ ਰਸਤੇ ਵੀ ਜਾਂਦਿਆਂ ਨਗਰ ਆਉਂਦਾ ਸੀ। ਗੁਰੂ ਰਾਮਦਾਸ ਮਹਾਰਾਜ ਦੀ ਨਾਨੀ ਇਹਨਾਂ ਨੂੰ ਇੱਥੇ ਗੋਇੰਦਵਾਲ ਸਾਹਿਬ ਲੈ ਆਈ, ਜਿੱਥੇ ਛਾਬੜੀ ਵਿੱਚ ਘੁੰਗਣੀਆਂ ਬਣਾ ਦਿੰਦੇ। ਸੱਚੇ ਪਾਤਸ਼ਾਹ ਨੇ ਆਪਾਂ ਨੂੰ ਗੁਣਾਂ ਦੀ ਸਾਂਝ ਦੱਸਿਆ। ਅੱਜ ਮਾਇਆ ਦੀ ਸਾਂਝ ਹੁੰਦੀ ਹੈ, ਧਨ ਨਾਲ ਸਾਂਝ ਹੁੰਦੀ ਹੈ। ਧਨ ਜ਼ਿਆਦਾ ਹੁੰਦਾ ਹੈ ਜਾਂ ਸਾਂਝ ਵੱਧਦੀ ਹੈ, ਧਨ ਘੱਟਦਾ ਉਹ ਸਾਂਝ ਟੁੱਟ ਜਾਂਦੀ ਹੈ। ਪਰ ਸਾਹਿਬ ਨੇ ਆਖਿਆ, ਸਾਂਝ ਕੀਜੈ ਗੁਣੈ ਘੇਰੀ, ਲਾਦ ਵੱਖਰ ਚੱਲੀ ਹੈ। ਗੁਣਾਂ ਦੀ ਸਾਂਝ ਦੱਸੀ ਹੈ ਸੱਚੇ ਪਾਤਸ਼ਾਹ ਨੇ। ਘੁੰਗਣੀਆਂ ਛਾਬੜੀ ਵਿੱਚ ਬਣਾ ਦਿੰਦੇ, ਕੁਛ ਵੇਚ ਦਿੰਦੇ ਆ, ਕੁਛ ਗੁਰਸਿੱਖਾਂ ਨੂੰ ਰੱਬ ਦੇ ਪਿਆਰਾਂ ਨੂੰ ਛਕਾ ਦਿੰਦੇ ਨੇ, ਬਾਕੀ ਰਹਿੰਦਾ ਸਮਾਂ ਸੇਵਾ ਅਤੇ ਸਿਮਰਨ ਵਿੱਚ ਗੁਜ਼ਾਰਦੇ। ਗੁਰੂ ਅਮਰਦਾਸ ਮਹਾਰਾਜ ਦੀਆਂ ਦੋ ਧੀਆਂ ਬੀਬੀ ਭਾਨੀ ਤੇ ਬੀਬੀ ਦਾਨੀ, ਦੋ ਧੀਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ, ਇੱਕ ਧੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਬੀਬੀ ਵੀਰੋ, ਬਾਕੀ ਕਿਸੇ ਪਾਤਸ਼ਾਹ ਦੀ ਧੀ ਨਹੀਂ। ਪ੍ਰਸਾਦ ਸਿੰਘ ਦੀ ਦੋ ਬੀਬੀਆਂ ਗੁਰੂ ਦੇ ਇਤਿਹਾਸ ਵਿੱਚ ਹੋਈਆਂ ਨੇ, ਬੀਬੀ ਭਾਨੀ ਤੇ ਬੀਬੀ ਵੀਰੋ। ਬੀਬੀ ਭਾਨੀ ਦਾ ਪਿਤਾ ਗੁਰੂ ਹੈ, ਬੀਬੀ ਭਾਨੀ ਦਾ ਪਤੀ ਗੁਰੂ ਹੈ, ਬੀਬੀ ਭਾਨੀ ਦਾ ਪੁੱਤਰ ਗੁਰੂ ਪੰਜਵੇਂ ਪਾਤਸ਼ਾਹ, ਬੀਬੀ ਭਾਨੀ ਦਾ ਪੁੱਤਰ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹੈ, ਤੇ ਬੀਬੀ ਭਾਨੀ ਦੇ ਪੋਤਰੇ ਦਾ ਪੁੱਤਰ ਸੱਤਵੇਂ ਪਾਤਸ਼ਾਹ ਗੁਰੂ ਹੈ। ਤੇ ਜੇ ਬੀਬੀ ਵੀਰੋ ਦਾ ਇਤਿਹਾਸ ਪੜ੍ਹੀਏ, ਬੀਬੀ ਵੀਰੋ ਦਾ ਪੜਦਾਦਾ ਚੌਥੇ ਪਾਤਸ਼ਾਹ ਗੁਰੂ, ਬੀਬੀ ਵੀਰੋ ਦਾ ਦਾਦਾ ਪੰਜਵੇਂ ਪਾਤਸ਼ਾਹ ਗੁਰੂ, ਬੀਬੀ ਵੀਰੋ ਦਾ ਛੇਵੇਂ ਪਾਤਸ਼ਾਹ ਪਿਤਾ ਗੁਰੂ ਹੈ, ਤੇ ਬੀਬੀ ਵੀਰੋ ਦਾ ਵੀਰ ਨੌਵੇਂ ਪਾਤਸ਼ਾਹ ਗੁਰੂ, ਬੀਬੀ ਵੀਰੋ ਦਾ ਭਤੀਜਾ ਦਸਵੇਂ ਪਾਤਸ਼ਾਹ ਗੁਰੂ, ਭੂਆ ਕਲਗੀਧਰ ਪਾਤਸ਼ਾਹ ਦੀ ਭੂਆ ਦੇ ਪੁੱਤਰ ਸੰਧੂ ਸ਼ਾਹ ਗੁਲਾਬ ਚੰਦ ਵਰਗੇ, ਜਿਨ੍ਹਾਂ ਨੇ ਭੰਗਾਣੀ ਦੇ ਯੁੱਧ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਪਣੇ ਪੁੱਤਰ, ਮਾਮੇ ਦੇ ਪੁੱਤਰ, ਭੂਆ ਦੇ ਪੁੱਤਰ, ਮਾਤਾ ਪਿਤਾ, ਸਰਬੰਸ ਪੰਥ ਦੇ ਲੇਖੇ ਲਾਇਆ। ਵਿਲੱਖਣ ਇਤਿਹਾਸ ਹੈ ਗੁਰੂ ਘਰ ਵਿੱਚ ਬੀਬੀਆਂ ਦਾ। ਬੀਬੀ ਭਾਨੀ ਵਰ ਯੋਗ ਹੈ, ਜਵਾਨ ਜੀ, ਸਿਆਣੇ ਨੇ ਗੱਲਾਂ ਲਿਖੀਆਂ ਨੇ, ਇਹ ਚਾਰ ਬੰਦਿਆਂ ਨੂੰ ਚੰਗੀ ਨੀਂਦ ਨਹੀਂ ਆਉਂਦੀ। ਜਿਹਦਾ ਸਰੀਰ ਉੱਗੀ ਹੋਵੇ ਉਹਨੂੰ ਚੰਗੀ ਨੀਂਦ ਨਹੀਂ ਆਇਆ ਕਰਦੀ। ਜਿਹਦੇ ਸਿਰ ਤੇ ਕਰਜ਼ਾ ਹੋਵੇ, ਕਰਜ਼ਾਈ ਪੁਰਸ਼ ਨੂੰ ਚੰਗੀ ਨੀਂਦ ਨਹੀਂ ਆਉਂਦੀ। ਜਿਹਦੇ ਘਰ ਧੀ ਵਰ ਯੋਗ ਹੋਵੇ ਉਸ ਮਾਤਾ ਪਿਤਾ ਨੂੰ ਚੰਗੀ ਨੀਂਦ ਨਹੀਂ ਆਉਂਦੀ। ਇੱਕ ਹੋਰ ਵੀ ਨੇ, ਜਿਨ੍ਹੋਂ ਕਿ ਜਾਣਿਆ ਨਹੀਂ ਤਿੰਨ ਸੁਖ ਰਹਿਣ ਵਿਹਾਏ, ਹਮੋ ਜੋ ਬੂਝਾ ਬੂਝਣਾ ਪੂਰੀ ਭਰੀ ਬੁਲਾਏ। ਜਿਨ੍ਹਾਂ ਨੂੰ ਰੱਬ ਦੇ ਮਿਲਦੀ ਤਰਸ ਲੱਗ ਜਾਂਦੀ ਹੈ, ਵਿਰਾਗ ਲੱਗ ਜਾਂਦਾ ਹੈ, ਉਹਨਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ। ਉੱਠ ਉੱਠ ਕੇ ਦੇਖਦੇ ਰਹਿੰਦੇ ਆ ਕਿ ਸਮਾਂ ਲੰਘ ਨਾ ਜਾਏ, ਖੁੰਝ ਨਾ ਜਾਏ। ਤੇ ਸਾਹਿਬ ਕਹਿੰਦੇ, ਜਿਹੜੇ ਸਰੀਰ ਵਿੱਚ ਰੱਬ ਦੇ ਮਿਲਦੀ ਤਰਫ ਹੀ ਹੈ ਨਹੀਂ, ਲਗਣੀ ਨਹੀਂ ਹੈ, ਸ਼ੌਂਕ ਹੀ ਨਹੀਂ ਹੈ ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ। ਗੁਰੂ ਮਹਾਰਾਜ ਕਹਿੰਦੇ, ਉਹ ਤਾਂ ਸਰੀਰ ਮਸਾਨ ਵਰਗਾ ਹੈ, ਮਸਾਨ ਨਾ ਉੱਥੋਂ ਦੀ ਪਿਛਾਵੇਂ ਬੈਠਦਾ, ਨਾ ਕੋਈ ਲੱਕੜ ਬਾਲਦਾ, ਨਾ ਕੋਈ ਮਿੱਟੀ ਲਿਆਉਂਦਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਨ ਨੁਕਸਾਨ। ਜਿਹਨੂੰ ਸਰੀਰ ਮਿਲਿਆ ਪਰ ਬਾਣੀ ਪੜ੍ਹਨ ਦਾ ਸ਼ੌਕ ਨਹੀਂ, ਸਿਮਰਨ ਕਰਨ ਦੀ ਤੜਫ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਜਿਹੜਾ ਸਰੀਰ ਹੈ ਮਸਾਨ ਵਰਗਾ ਹੈ, ਹੋਇਆ ਨਾ ਕਿਸੇ ਕੰਮ। ਜਿਹੜਾ ਵਿਰਾਗੀ ਪੁਰਸ਼ ਹੈ, ਪਰਮਾਤਮਾ ਦੇ ਮਿਲਦੀ ਜਿਹਦੇ ਅੰਦਰ ਤੜਫ ਹੈ, ਵਿਰਾਗ ਲੱਗਿਆ, ਨੌ ਨਿਸ਼ਾਨੀਆਂ ਉਹਨਾਂ ਦੀਆਂ ਗ੍ਰੰਥਾਂ ਵਿੱਚ ਲਿਖੀਆਂ, ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ ਰੱਬ ਦੇ ਵਿਰਾਗੀ ਪੁਰਸ਼ਾਂ ਦੀਆਂ ਨੌ ਨਿਸ਼ਾਨੀਆਂ, ਰੰਗ ਜਰਦੋ ਆਹ ਸਰਦੋ ਚਸ਼ਮ ਤਰ, ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਠੰਡੇ ਠੰਡੇ ਹੋ ਕੇ ਆਉਂਦੇ ਰਹਿੰਦੇ, ਰੰਗ ਜਰਦੋ ਆਹ ਸਰਦੋ ਚਸ਼ਮ ਤਰ, ਨੇਤਰਾਂ ਵਿੱਚ ਬਰਾਗ ਦਾ ਜਲ ਕਦੇ ਸੁੱਕਣਾ ਨਾ, ਮਿਲ ਮੇਰੇ ਪ੍ਰੀਤਮਾ ਜੀਓ ਹੋ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ ਮਰੀਏ ਹਾਵੈ ਬਿਨ ਫਿਰ ਕਿਉਂ ਸੁੱਖ ਪਾਈਏ, ਗੁਰ ਆਗੈ ਕਰੋ ਬੇਨੰਤੀ ਜੇ ਗੁਰ ਭਾਵੈ ਜਿਉਂਤੀ, ਮਿਲੈ ਤਿਵੈ ਮਿਲਾਈਏ, ਆਪੇ ਮੇਲ ਲਏ ਸੁਖਦਾਤਾ ਮਿਲਿਆ ਘਰ ਆਏ, ਨਾਨਕ ਕਾਮਨ ਸਦਾ ਸੁਹਾਗਨ ਨਾ ਫਿਰ ਮਰੈ ਨਾ ਜਾਏ। ਰੱਬ ਦੇ ਮਿਲਦੀ ਤੜਫ ਨੌ ਨਿਸ਼ਾਨੀਆਂ ਦੱਸੀਆਂ ਨੇ, ਕੰਮ ਖੁਰਦਨੋ ਕੰਮ ਗੁਫਤਨੋ ਖਾਬਿਸ਼ ਹਰਾਮ, ਨੀਂਦ ਘੱਟ ਜਾਂਦੀ ਹੈ, ਭੁੱਖ ਘੱਟ ਜਾਂਦੀ ਹੈ, ਦੁਨੀਆਂ ਦੇ ਸੁੱਖ ਭੁੱਲ ਜਾਂਦੇ ਨੇ, ਇੰਤਜ਼ਾਰੀ ਬੇਕਰਾਰੀ ਦਸਤ ਸਰ, ਉਹ ਪਰਮਾਤਮਾ ਦੇ ਮਿਲਦੇ ਇੰਤਜ਼ਾਰੀ ਵਿੱਚ ਬੈਠੇ ਰਹਿੰਦੇ, ਕੋਈ ਦੁਨੀਆਂ ਦੀ ਵਸਤੂ ਉਹਨਾਂ ਨੂੰ ਚੰਗੀ ਨਹੀਂ ਲੱਗਦੀ, ਮੱਥੇ 'ਤੇ ਹੱਥ ਧਰ ਕੇ ਉਡੀਮੀ ਉਡੀਮੀ ਉਡੀਮੀ, ਕਦ ਘਰ ਆਵੇ ਜੀ, ਉਹ ਕਦੋਂ ਸਮਾਂ ਆਏਗਾ ਜਦੋਂ ਉਸ ਪਰਮਾਤਮਾ ਦਾ ਮਿਲਾਪ ਹੋਏਗਾ ਜਿੱਥੋਂ ਵਿਛੜ ਕੇ ਸਾਰੇ ਦੁੱਖ ਭੋਗ ਰਹੇ ਹਾਂ। ਉਹ ਜਗਿਆਸੂਆਂ ਦਾ ਵਿਰਾਗ ਦਾ ਸਮਾਂ ਬਾਣੀ ਵਿੱਚ ਵੀ ਮਹਾਰਾਜ ਨੇ ਜ਼ਿਕਰ ਕੀਤਾ ਸਤਸੰਗ ਦੀ, ਮਿਲ ਮੇਰੇ ਪ੍ਰੀਤਮ ਪਿਆਰਿਆ ਮੈਂ ਤੁਧ ਬਿਨ ਖਰੀ ਨਿਮਾਣੀ, ਮਿਲ ਮੇਰੇ ਪ੍ਰੀਤਮ ਪਿਆਰਿਆ ਮੈਂ ਤੁਧ ਬਿਨ ਖਰੀ ਨਿਮਾਣੀ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ। ਵਿਰਾਗੀ ਪੁਰਸ਼ਾਂ ਨੂੰ ਵੀ ਚੰਗੀ ਨੀਂਦ ਨਹੀਂ ਆਉਂਦੀ, ਜਿਹਨਾਂ ਰੱਬ ਦੇ ਮਿਲਣ ਦੀ ਤੜਫ ਲੱਗ ਜਾਂਦੀ ਹੈ, ਵਿਰਾਗ ਲੱਗ ਜਾਂਦਾ ਹੈ। ਬੀਬੀ ਭਾਨੀ ਵਰ ਜੋਗ ਹੈ, ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਬੇਨਤੀ ਕਰਦੀ ਸੱਚੀ ਪਾਤਸ਼ਾਹ ਤੁਹਾਡੀ ਧੀ ਜਵਾਨ ਹੈ, ਯੋਗ ਵਰ ਦੇਖ ਕੇ ਇਹਨਾਂ ਨੂੰ ਮੰਗਦੇ ਹੋ। ਮਹਾਰਾਜ ਕਹਿੰਦੇ ਕਿਹੋ ਜਿਹਾ ਵਰ ਹੋਵੇ? ਕਹਿੰਦੇ ਉਹ ਸਾਹਮਣੇ ਸੁੰਦਰ ਸਰੂਪ ਜਵਾਨ ਜਿਹੜਾ ਛਾਬੜੀ ਵਿੱਚ ਘੁੰਗਣੀਆਂ ਵੇਚ ਰਿਹਾ, ਇਹੋ ਜਿਹਾ ਵਰ ਹੋਣਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੇ ਵਰਗਾ ਤੇ ਹੀ ਹੈ, ਹੋਰ ਕੋਈ ਹੋ ਨਹੀਂ ਸਕਦਾ। ਲੋਕੀ ਜਾਇਦਾਦਾਂ ਦੇਖ ਕੇ, ਧਨ ਦੇਖ ਕੇ, ਸਾਜੋ ਸਮਾਨ ਦੇਖ ਕੇ ਰਿਸ਼ਤੇ ਕਰਦੇ ਆ ਤੇ ਟੁੱਟਦੇ ਦੇਖੇ ਗਏ। ਸੱਚੇ ਪਾਤਸ਼ਾਹ ਦਾ ਹਰ ਜੀਵਨ ਦਾ ਪਹਿਲੂ ਸਾਡੇ ਵਾਸਤੇ ਉਪਦੇਸ਼ ਹੈ, ਸਿੱਖਿਆ ਕਿ ਕਿਉਂ ਦੁਖੀ ਹੋ ਰਹੇ, ਡਿਵੋਰਸ ਹੋ ਰਹੇ ਨੇ, ਧੀਆਂ ਮਾਰੀਆਂ ਜਾ ਰਹੀਆਂ। ਜਾਂ ਧਨ ਦੇਖਦਾ ਰਿਸ਼ਤੇ ਕਰਦਾ, ਧਨ ਘਟਦਾ, ਰਿਸ਼ਤੇ ਤਿਰਕ ਜਾਂਦੇ, ਟੁੱਟ ਜਾਂਦੇ। ਸੋ ਸੱਚੇ ਪਾਤਸ਼ਾਹ ਨੇ ਹਰ ਬਚਨ ਦੀ ਸਾਡੇ ਵਾਸਤੇ ਅਗਵਾਈ ਕੀਤੀ ਹੈ। ਗੁਰੂ ਛੇਵੇਂ ਪਾਤਸ਼ਾਹ ਨੇ ਧੀ ਵਿਆਹੀ, ਭਾਈ ਸਾਧ ਨਾਲ ਕਿੱਡਾ ਕਲੈਨਲਾਡ ਹੈ, ਕਿੱਡਾ ਗੰਭੀਰ ਹੈ। ਕੌਣ ਹੈ ਗ੍ਰਿਸ਼ਤੀ ਜਿਹੜਾ ਚਾਹੁੰਦਾ ਨਹੀਂ ਕਿ ਮੇਰੀ ਧੀ ਮੀਰ ਦੇ ਘਰ ਵਿਆਹੀ ਜਾਏ? ਜੇ ਧਨ ਸੁੱਖ ਦੇਣ ਵਾਲੀ ਵਸਤੂ ਹੁੰਦੀ ਤਾਂ ਸਾਹਿਬਾਣੀ ਜੀ ਕਹਿੰਦੇ ਨੇ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਨਾਮ ਲਿਦਾ। ਅੱਜ ਗੁਰੂ ਦੇ ਹੁਕਮ ਤੋਂ ਦੂਰ ਜਾ ਕੇ ਹੀ ਅਸੀਂ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਵੋਟ ਤੁਹਾਰੀ। ਬੀਬੀ ਭਾਨੀ ਦਾ ਵਿਆਹ ਗੁਰੂ ਰਾਮਦਾਸ ਮਹਾਰਾਜ, ਬੀਬੀ ਧਾਨੀ ਦਾ, ਬੀਬੀ ਦਾਨੀ ਦਾ ਰਾਮੂ ਜੀ ਨਾਲ ਵਿਆਹ ਕੀਤਾ ਗਿਆ। ਸਤਸੰਗ ਜੀ ਪਰਸੋਂ ਦੀਵਾਨ ਵਿੱਚ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਦੇ ਘਰ ਦੀ ਹਰ ਬਾਤ ਨਿਆਰੀ ਹੈ, ਕਦੇ ਸਹੁਰਿਆਂ ਦੇ ਘਰ ਜਵਾਈ ਟੋਕਰੀ ਨਹੀਂ ਢੋਂਦੇ ਹੁੰਦੇ, ਕਦੇ ਭਾਂਡੇ ਨਹੀਂ ਮਾਂਜਦੇ ਹੁੰਦੇ, ਕਦੇ ਜਲ ਨਹੀਂ ਢੋਂਦੇ। ਸੇਵਾ ਦਾ ਗੁਣ ਸਾਡੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਭਰਿਆ ਹੈ। ਦਸ ਜਾਮੇ ਧਾਰ ਕੇ ਨੀ ਤਾਂ ਗੁਰੂ ਨਾਨਕ ਦੇ ਮਾਰੇ ਰੱਖੀ ਹੈ, ਵਹਿਮਾਂ ਭਰਮਾਂ ਕਰਮਾਂ ਕਾਂਡਾਂ ਚੋਂ ਕੱਢ ਕੇ ਸਾਨੂੰ ਨਾਮ ਨਾਲ ਅਤੇ ਸੰਗਤ ਨਾਲ ਜੋੜਿਆ। ਜਿੱਥੇ ਵੀ ਗਏ ਮਹਾਰਾਜ ਸ਼ਬਦ ਨਾਲ ਜੋੜਿਆ ਤੇ ਧਰਮਸ਼ਾਲਾ ਬਣਾਓ, ਸਤ ਸੰਗਤ ਕਰਿਆ ਕਰ। ਗੁਰੂ ਅੰਗਦ ਦੇਵ ਜੀ ਮਹਾਰਾਜ ਸਾਡੀ ਵੱਖਰੀ ਪਛਾਣ, ਕੌਮ ਦੀ ਨਿਸ਼ਾਨੀ ਵੱਖਰੀ, ਕੌਮ ਦੀ ਉਹਨਾਂ ਦੀ ਭਾਸ਼ਾ ਲਹਿਦਾ ਹੁੰਦੀ, ਗੁਰਮੁਖੀ ਅੱਖਰ ਬਣਾਏ ਤੇ ਮੱਲਾ ਅਖਾੜਾ ਰਚਿਆ। ਇਹ ਵੀ ਸਾਡਾ ਕਲਚਰ ਹੈ ਕਿ ਜਿੱਥੇ ਸਰੀਰ ਸਿਮਰਨ ਕਰਕੇ ਆਦਮੀ ਬਲਵਾਨ ਹੋਣਾ, ਉੱਥੇ ਸਰੀਰ ਕਰਕੇ ਵੀ ਬਲਵਾਨ ਹੋਣਾ। ਗੁਰਸਿੱਖ ਨੇ ਅਖਾੜਾ ਵੀ ਨਾਲ ਜੋੜਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਅੱਖਰ ਬਣਾਏ, ਸਾਡੀ ਵੱਖਰੀ ਪਛਾਣ, ਤਖ਼ਤ ਲਹਿਦਾ, ਭਾਸ਼ਾ ਲਹਿਦੀ, ਗ੍ਰੰਥ ਲਹਿਦਾ, ਸਾਡਾ ਨਿਸ਼ਾਨ ਲਹਿਦਾ, ਪੰਗਤ ਲਹਿਦਾ, ਸੰਗਤ ਲਹਿਦਾ, ਨਿਆਰਾਪਣ ਕੀਤਾ ਹੈ। ਪਰ ਅੱਜ ਫਿਰ ਮਿਲ ਗੁੱਭਾ ਹੋ ਰਿਹਾ ਹੈ। ਜਿਹੜਾ ਅੱਜ ਪੰਜਾਬੀ ਪੜ੍ਹਦਾ ਉਹਨੂੰ ਗਰੀਬ ਦਾ ਬੱਚਾ ਆਖਿਆ ਜਾਂਦਾ ਹੈ। ਪੰਜੋਲੀ ਸਾਹਿਬ ਕਨੈਲ ਸਿੰਘ ਜੀ ਪੰਜੋਲੀ, ਜਿਹੜੇ ਜਦੋਂ ਤੋਂ ਜਵਾਨੀ ਵਿੱਚ ਪੈਰ ਰੱਖਿਆ, ਪੰਥ ਦੀ ਹਰ ਸੇਵਾ ਵਿੱਚ ਅਗਲੀ ਕਤਾਰ ਵਿੱਚ ਖੜ੍ਹੇ ਨੇ, ਅਸੀਂ ਕੋਈ ਵਡਿਆਈ ਨਹੀਂ ਕਰ ਰਹੇ, ਕਿਉਂਕਿ ਤਕਰੀਬਨ ਅਸੀਂ ਵੀ ਜਦੋਂ ਤੋਂ ਇਹਦੇ ਸੇਵਾ ਵਿੱਚ ਆਏ ਹਾਂ, ਭਾਵੇਂ ਕਿਤੇ ਸਮਾਗਮਾਂ 'ਚ ਹੀ ਮੇਲ ਜੋਲ ਹੋਇਆ, ਪਰ ਪਤਾ ਤਾਂ ਲੱਗਦਾ ਰਹਿੰਦਾ। ਸੋ ਅੱਜ ਮਿਲ ਗੁੱਭਾ ਹੋ ਰਿਹਾ। ਪੰਜਾਬੀ ਪੜ੍ਹਨ ਵਾਲੇ ਬੱਚੇ ਲੋਕ ਗਰੀਬ ਕਹਿੰਦੇ ਨੇ, ਵੀ ਇਹਦੇ ਮਾਤਾ ਪਿਤਾ ਨੂੰ ਅੰਗਰੇਜ਼ੀ ਨਹੀਂ ਪੜ੍ਹਾ ਸਕਦੇ। ਅਸੀਂ ਕਿਸੇ ਭਾਸ਼ਾ ਦੇ ਅੰਤੀ ਨਹੀਂ, ਗੁਰਸਿੱਖ ਨੇ ਹਰ ਇੱਕ ਭਾਸ਼ਾ ਪੜ੍ਹਨੀ। ਤੁਸੀਂ ਇਹਨਾਂ ਕਿਉਂ ਬੇਨਤੀ ਕਰਦੇ ਹੋਣਗੇ? ਜਿੱਥੇ ਵੀ ਸਾਡਾ ਤਾਂ ਕੰਮ ਚੌਕੀਦਾਰ ਵਾਂਗ ਹੋਕਾ ਦੇਣਾ ਹੀ ਹੁੰਦਾ ਹੈ, ਚੌਂਕੀਦਾਰ ਦਾ ਕੰਮ ਹੁੰਦਾ ਜਾਗਦੇ ਰਹੋ ਜਾਗਦੇ ਰਹੋ, ਜਾਗ ਕੇ ਕੋਈ ਨਾ ਜਗੇ ਉਹਦਾ ਕੋਈ ਠੇਕਾ ਨਹੀਂ ਹੁੰਦਾ ਸਾਰਿਆਂ ਨੇ ਜਗਾਉਣਾ। ਉਹਨੇ ਗਲੀ 'ਚ ਡੰਡਾ ਖੜਕਾਈ ਜਾਣਾ ਅਤੇ ਜਾਗਦੇ ਰਹੋ ਜਾਗਦੇ ਰਹੋ ਕਹੀ ਜਾਣਾ। ਕੋਈ ਦਿਨ ਖਾਲੀ ਨਹੀਂ ਹੁੰਦਾ ਜਿੱਦਣ ਕਥਾ ਕੀਰਤਨ ਦੀਵਾਨ ਦਾ ਤਾਂ ਟਾਈਮ ਨਹੀਂ ਹੁੰਦਾ। ਸੋ ਜਿਹੜੀ ਕੌਮ ਖਤਮ ਕਰਨੀ ਹੋਵੇ ਉਹਦੀ ਭਾਸ਼ਾ ਖਤਮ ਕਰਨੀ ਪੈਂਦੀ ਹੈ। ਪਰ ਅਫਸੋਸ ਹੈ ਇੱਥੇ ਤਾਂ ਤੁਸੀਂ ਪੰਜਾਬੀ ਪੜ੍ਹਾਉਂਦੇ ਯਤਨ ਕਰਕੇ ਪੰਜਾਬ ਦੀ ਧਰਤੀ 'ਤੇ ਸਾਡੀਆਂ ਧਰਤੀਆਂ ਖਰੀਦ ਕੇ ਬੜੀਆਂ ਮਹਿੰਗੀਆਂ ਫੀਸਾਂ ਲੈ ਕੇ ਉੱਥੇ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਜਿਹੜਾ ਉੱਥੇ ਪੰਜਾਬੀ ਬੋਲਦਾ ਉਹਨਾਂ ਸਕੂਲਾਂ 'ਚ। ਅੱਗੇ ਆਪਾਂ ਦੂਜਿਆਂ ਦੇ ਨਿਹੋਰੇ ਕਰਦੇ ਸੀ ਸਾਨੂੰ ਫਲਾਣਾ ਖਤਮ ਕਰਿਆ ਜੀ, ਸਾਨੂੰ ਧਿਮਕਾ ਖਤਮ ਕਰੇ, ਹੁਣ ਤਾਂ ਅਸੀਂ ਆਪ ਹੀ ਖਤਮ ਹੋ ਰਹੇ। ਉਹਦਾ ਇਤਿਹਾਸ ਖਤਮ ਕਰਨਾ ਪੈਂਦਾ ਹੈ। ਅੱਜ ਸਾਡੇ ਇਤਿਹਾਸ 'ਤੇ ਸਾਡੇ ਪੇਖ ਵਿੱਚ ਹੀ ਹਮਲੇ ਹੋ ਰਹੇ, ਸਾਡੇ ਇਤਿਹਾਸ ਨੂੰ ਸਾਡੇ ਹੀ ਝੂਠਾ ਦੱਸ ਰਹੇ। ਜਿਹੜੀ ਕੌਮ ਖਤਮ ਕਰਨੀ ਹੋਵੇ ਉਹਨਾਂ ਨੂੰ ਗੁਰੂ ਤੋਂ ਤੋੜਨਾ ਪੈਂਦਾ, ਬਾਣੀ 'ਤੇ ਸ਼ੰਕੇ ਹੋ ਰਹੇ। ਇਹ ਸਾਧਸਾਂ ਦੀ ਗ੍ਰੰਥ ਨਹੀਂ, ਸੋਧ ਗ੍ਰੰਥ ਵੀ ਕੀਤੀ ਜਾ ਸਕਦੀ ਕਿਸੇ ਦੀ, ਇਹ ਗੁਰੂ ਹੈ। ਦਸਵੇਂ ਪਾਤਸ਼ਾਹ ਤਾਂ ਕਿਸੇ ਗੁਰੂ ਨੂੰ ਤਿਲਕ ਗੱਦੀ ਦਾ ਗੁਰੂ ਨੇ ਨਹੀਂ ਲਾਇਆ, ਗੁਰਸਿੱਖਾਂ ਨੇ ਲਾਇਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਕਲਗੀਧਰ ਪਾਤਸ਼ਾਹ ਨੇ ਆਪ ਗੁਰਤਾ ਗੱਦੀ ਦਾ ਤਿਲਕ ਲਾਇਆ। ਦਸਵੇਂ ਪਾਤਸ਼ਾਹ ਤੱਕ ਸਿੱਖਾਂ ਨੇ ਤਿਲਕ ਲਾਇਆ ਗੱਦੀ, ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਲਾਉਂਦੇ ਰਹੇ, ਦਸਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਦੀ ਬੰਸ ਲਾਉਂਦੀ ਰਹੀ ਤਿਲਕ। ਪਰ ਗੁਰੂ ਗ੍ਰੰਥ ਸਾਹਿਬ ਨੂੰ ਕਲਗੀਧਰ ਪਾਤਸ਼ਾਹ ਨੇ ਆਪ ਲਾਇਆ, ਕਿਤੇ ਸ਼ੰਕਾ ਨਾ ਆ ਜਾਵੇ ਗੁਰੂ ਮਹਾਰਾਜ ਨੇ ਕਿਹੜਾ ਆਪ ਤਿਲਕ ਲਾਇਆ। ਸਾਰੀ ਜ਼ਿੰਦਗੀ ਕਲਗੀਧਰ ਪਾਤਸ਼ਾਹ ਦਾ ਸਿਰ ਕਿਸੇ ਅੱਗੇ ਨਹੀਂ ਚੁੱਕਿਆ, ਜੇ ਚੁੱਕਿਆ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੁੱਕਿਆ ਅਤੇ ਆਪ ਤਿਲਕ ਲਾਇਆ ਅਤੇ ਬੇਨਤੀ ਨਹੀਂ ਕੀਤੀ ਕਿ ਕੋਈ ਵਿਚਾਰ ਕਰ ਲਵੇ। ਮਹਾਰਾਜ ਕਹਿੰਦੇ ਹੁਕਮ ਹੈ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਸਾਧ ਅੱਜ ਆਪਾਂ ਵੀ ਧੰਨ ਹਾਂ ਆਪਣੇ ਗੁਰੂਆਂ 'ਤੇ ਆਪਣੇ ਇਤਿਹਾਸ 'ਤੇ, ਕਿੰਤੂ ਪਰੰਤੂ ਸੁਣ ਕੇ ਚੁੱਪ ਕਰ ਜਾਂਦੇ ਹਾਂ। ਪਤਾ ਨਹੀਂ ਤਾਂ ਉਹ ਸਿੰਘਾਂ ਵਾਲੀ ਆਪਣੇ ਅੰਦਰ ਜੁਰਤ ਨਹੀਂ ਰਹੀ, ਅਣਖ ਨਹੀਂ ਰਹੀ, ਜਜ਼ਬਾਤ ਨਹੀਂ ਰਹੇ। ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਜਿਹੜਾ ਗੁਰੂ ਦੀ ਨਿੰਦਾ ਸੁਣ ਕੇ ਚੁੱਪ ਕਰ ਜਾਂਦਾ ਉਹਨੂੰ ਤਾਂ ਸਿੱਖ ਖੋਣ ਦਾ ਅਧਿਕਾਰ ਹੀ ਨਹੀਂ। ਸੋ ਸਿਆਣੇ ਕਹਿੰਦੇ ਨੇ ਜੇ ਨਦੀਨ ਹੁੰਦਾ ਪਟਦੀ ਤਾਂ ਵੀਰ ਨਹੀਂ ਝੜਦਾ। ਪਰ ਇੰਨਾ ਕਬਾੜ ਉੱਗਿਆ ਕਿਉਂ, ਸਾਡੀ ਢਿੱਲ ਹੈ, ਅਸੀਂ ਸੁਣ ਕੇ ਚੁੱਪ ਕਰ ਜਾਂਦੇ। ਸਤਸੰਗ ਜੀ ਆਖਰ ਤਾਂ ਇੱਕ ਦਿਨ ਮਰਨਾ, ਜਾਂ ਅਟੈਕ ਹੋ ਜਾਣਾ, ਜਾਂ ਹੋਰ ਬਿਮਾਰੀ ਲੱਗਣੀ ਹੈ, ਜਾਂ ਸਵਾਸ ਨਿਕਲੀ ਜਾਣੀ ਹੈ। ਪਰ ਜੇ ਗੁਰੂ ਦੇ ਲੇਖੇ ਲੱਗ ਕੇ ਮਰੇ ਤਾਂ ਮਰਨਾ ਪ੍ਰਵਾਨ ਹੋ ਜਾਏ। ਨਾ ਉਹਨੂੰ ਜਪ ਤਪ ਦੀ ਲੋੜ ਹੈ, ਨਾ ਭਜਨ ਦੀ ਲੋੜ ਹੈ, ਨਾ ਦਾਨ ਦੀ ਲੋੜ ਹੈ। ਸ਼ਹੀਦਾਂ ਦਾ ਸਪੈਸ਼ਲ ਕੋਟਾ ਗੁਰੂ ਦੀ ਦਰਗਾਹ ਵਿੱਚ ਸ਼ਹੀਦੋਂ ਕੀ ਚਿਤਾਵਾਂ ਪਰ ਲੱਗੇ ਹੀ ਹਰ ਵਰਸ ਮੇਲੇ, ਕੌਮ ਪਰ ਰੁਟਨੇ ਵਾਲੋਂ ਕਾ ਆਖਰੀ ਯਹੀ ਨਿਸ਼ਾਨ ਹੋਗਾ। ਸੋ ਅੱਜ ਲੋੜ ਹੈ, ਸਾਡੇ ਭੇਤ ਵੀ ਸਾਡੇ 'ਤੇ ਅਟੈਕ ਹੋ ਰਹੇ। ਸੋ ਗੁਰੂ ਮਹਾਰਾਜ ਨੇ ਆਪਣੇ ਗੁਰੂ ਰਾਮਦਾਸ ਮਹਾਰਾਜ ਟੋਕਰੀ ਢਾਉਂਦੇ ਬੌੜੀ ਸਾਹਿਬ ਦੀ ਸੇਵਾ ਚੱਲ ਰਹੀ, ਜਿਹਦੀਆਂ 84 ਪੌੜੀਆਂ ਗੁਰੂ ਅਮਰਦਾਸ ਮਹਾਰਾਜ ਨੇ ਬੌੜੀ ਸਾਹਿਬ ਦੀ ਸੇਵਾ ਕਰਾਈ, ਜਿਹਦੀਆਂ 84 ਪੌੜੀਆਂ ਬਣਾਈਆਂ। ਕਿਸੇ ਵੇਲੇ ਕਿਸੇ ਮਹੀਨੇ ਚਲੇ ਜਾਇਓ ਤੁਹਾਨੂੰ ਕੋਈ ਪੌੜੀ ਖਾਲੀ ਨਹੀਂ ਮਿਲੇਗੀ, ਹਰ ਪੌੜੀ 'ਤੇ ਗੁਰਸਿੱਖ ਬੈਠਾ ਜਪਜੀ ਸਾਹਿਬ ਦਾ ਪਾਠ ਕਰ ਰਿਹਾ। 84 ਪੌੜੀਆਂ ਨੇ ਜਿਹਦੇ ਵਿੱਚ ਭਾਈ ਮਹਿੰਗੇ ਵਰਗੇ ਸੇਵਾ ਕਰਦੇ ਨੇ, ਲਾਹੌਰ ਵਾਸੀ ਮਾਈ ਸੇਵਾ ਕਾਬਲ ਦੀ ਰਹਿਣ ਵਾਲੀ ਜਿਹਦੇ ਵਿੱਚ ਸੇਵਾ ਕਰਦੀ ਹੈ। ਗੁਰੂ ਨਾਨਕ ਦੇ ਘਰ ਵਿੱਚ ਕਰਾ ਮਾਂ ਦਿਖਾਉਣੀ ਕਹਿਰ ਹੈ, ਪਰ ਜੇ ਕੋਈ ਸਿਰ ਫਿਰਿਆ ਕੇ ਸਾਨੂੰ ਦਿਖਾਓ है ही नहीं गुरु घर विच, तां लखां करामातां प्रतख दिखाईआं नहीं जा सकदीआं। जे कोई कह नहीं करे इस घर विच तां शक्ति है ही नहीं, दिखाओ तुसीं, भावें उस करामात नूं पा के जरना करामात है, पर जे कोई आके दिखाओ तां लखां दिखाईआं नहीं जा सकदीआं। उदाहरणां दे तौर ते अज तक कुदरत ने रीठे नूं कौड़ा बनाया, पर सच्चे पातशाह ने ऐसी कृपा की तो रीठा मिठा है। जानते सी साहब सच्चे पातशाह के साइंसदाना ने आना है, तर्कशीला ने आना है, पढ़े लिखे ने आना है, जे सारे रीठा मिठा कर देंगे महाराज, तो लोगों ने आखना है पहले ही मिठा सी, गुरु महाराज ने नहीं किया। जिहड़े पासे मारे बैठे ने उधरला रीठा मिठा है, तो दूजे दूसरे पासे दे कौड़े ने कोई सवाल ना कर सके। पौंटा साहब जमुना के किनारे विद्वाना विचार कर रहे हैं महाराज, तो जमुना बड़े शोर पहाड़ा तो मचाई आँगी, तीर का इशारा करके महाराज कहते जमुना असी विद्वाना विचार कर रहे हैं, इतने शांत होकर लग्या कर, पर जाके प्रतख देख सकते हो, पिछे जमुना रौला पाँदी है, पर पौंटा साहब दे गया कि शांत हो जाए। गुरु महाराज की बरात गई बटाले, ज्यादा महात्मा गुरसिख कहते नक वड्या गया साडा, आ कच्ची कंध उत्ते सिड़दे ने धक्का मार के, गुरु महाराज कहते कंध चार युग नहीं डिगेगी, चार युग अज तक सलामत है बटाले, 600 साल हो चुका है मिट्टी की कंध, पर साडा एक सवाल जिथे देखिए हाथ नहीं लाना जरूर लाने, जिहड़ा जांदा मिट्टी ला के लिआउंदा कंध नालों, पर उहदे दुआले शीशा लाउणा पिआ, कई दी तां होंद बैठदे ने, वैसे मिट्टी जा रही है संख मरमर ला के, गुरु के निशान मिटाए जा रहे ने, लगने चाहीदे ने सोने दे कलश पत्र, पर गुरु की निशानियां नहीं मिटणियां चाहीदियां। सुआओ उह पंजा साहिब दसदा कि साहिब सच्चे पातशाह दा पंजा मैनूं लग्गिआ उहने सांभ के रख लिआ, अज तक मिटिया नहीं, बड़िया ने खुचया, एको चश्मा ठुंडी पहाड़ की जड़ च मार के सच्चे पातशाह ने जल कढ़िया सी, वह बाकी पहाड़ खुश्क ने उन्हां च पानी नहीं, हसन अबदा, पर वह चश्मा अज तक चल रहे, बहुत लोग जिहड़े उत्थों पानी लैके जाते हैं, काबल की संगत माल वास्ते शीशा लैके आई सी कलगीधर पातशाह वास्ते, अपना पवित्र मुख देखिया वो तख्ते पैस तख शीशा जिन्हों लकवा हो जाता है, वो भी देख के दाने चपते हैं, उन्होंने लकवा ठीक हो जाता है। ये कुछ उदाहरण दिखाई साध संग जी, धमधान साहब नवे पातशाह महल का स्थान है, दिल्ली जाते हैं उत्थे रुके, नाल दे गुरसिखां ने दुध छकाउण वास्ते आख्या, कहिंदे कि दुध जमना रख दिता है, साहब कहते जी गुरसिखा नहीं छकाया फिर अच तो जमे गए, पर तख है कोई लुकी छिपी बात नहीं, कोई दुनिया की शक्ति धमधान साहब दुध नहीं जमा सकती। डॉक्टर गए ने बड़े कासल महापुरशा ने भी लिया के जमाने की कोशिश की थी दुखनवर साहब, पर नहीं जमया, दुध जमदा नहीं धमधान साहब के गुरदा, जो जाओगे पता करके आयो भी कितने एवें तो जोड़ जोड़ के तरह सुनिशी सुना रहे, ये बेनती की है कि जे को कहे दिखाओ तो मत कोई मत फिर आके, पर एक होर भी बेनती है, जिहड़ा अज तक गुरु नानक के घर तो समझ नहीं आई तो वो सिर खपाई करने की लोड़ नहीं, जे कोई अन्ने नूं सूरज दिखाने की कोशिश करे अन्ना कदे सूरज देख नहीं सकता, कोई उदाहरण अन्ने नूं सूरज दिखा नहीं सकती, जिन्हें कहना मैं मनता ही नहीं तो फिर उन्हें किवें मना सकते, जे कोई सुते नूं आवाज मारे तो जाग पेगा, जिहड़ा घेसला अखां मीट गया जान के उन्हें कौन जगा सकता है। इस करके पता सब नूं है, जानते ने जाता फिर किसी लालच के अधीन गुरु तो घर तो उल्ट बोलते, जो जान बुझ के भी असं मनते नहीं, उन्होंने मनाया कि भी जा सकता है, ਉਹ ਤਾਂ ਫਿਰ ਸਹਿਬ ਹੀ ਕਿਰਪਾ ਕਰਨਗੇ, ਉਹਨਾਂ ਦੇ ਸਿਰ 'ਤੇ ਰੱਖਣਗੇ। ਜੇ ਉਹਦੇ ਮਰਜ਼ੀ ਹੱਥ ਰੱਖਦੇ, ਡੰਡਾ ਵੀ ਸਮਝਾ ਦਿੰਦਾ। ਵੈਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਮੂਰਖ ਕੇ ਠੋਕਣੇ ਕੋ, ਗੁਰੂ ਮਾਰ ਦਾ ਬਚਨ ਨਹੀਂ, ਮੂਰਖ ਗੰਢ ਪਵੈ ਮੂੰਹ ਮਾਰ। ਮੂਰਖ ਨੂੰ ਸਮਝਾਉਣ ਦਾ ਤਰੀਕਾ ਵਿਚਾਰ ਨਹੀਂ ਹੁੰਦੀ, ਡੰਡਾ ਹੁੰਦਾ। ਮੂਰਖ ਕਦੇ ਵਿਚਾਰ ਨਾਲ ਸਮਝੇਗਾ ਨਹੀਂ। ਇਸੇ ਕਰਕੇ ਜਦਾ ਆਖਿਆ, ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਖਰ ਗਧੇ ਨੂੰ ਕਹਿੰਦੇ ਨੇ, ਮੂਰਖ ਨੂੰ। ਜੇ ਗਧੇ ਨੂੰ ਖੂਹ ਦੇ ਵਿੱਚ ਸਿੱਟਣਾ ਹੋਵੇ, ਤੁਸੀਂ ਜ਼ੋਰ ਲਾ ਲਓ ਟਿਕ ਟਿਕ ਕੇ ਖੂਹ ਵੱਲ, ਕਦੇ ਖੂਹ 'ਚ ਨਹੀਂ ਡਿੱਗੇਗਾ। ਗਧੇ ਦੇ ਕੰਨ ਫੜ ਕੇ ਆਪਣੇ ਵੱਲ ਖਿੱਚੋ, ਕੰਨ ਕਰਕੇ ਖੂਹ ਵੱਲ, ਉਹ ਆਪਣੇ ਆਪ ਪਿਛਾ ਨੂੰ ਜਾਈਏ ਉੱਠਾ ਜਾਂਦਾ। ਇਸ ਕਰਕੇ ਦੋ ਤਰੀਕੇ ਨੇ, ਇੱਕ ਦਲੀਲ, ਇੱਕ ਵਿਚਾਰ, ਅਤੇ ਦੂਜਾ ਤਰੀਕਾ ਫਿਰ ਡੰਡਾ। ਇਹ ਵੀ ਸਮਝਾਉਣ ਦਾ ਖਾਲਸੇ ਨੂੰ ਹੁਕਮ ਕੀਤਾ ਹੈ। ਸੋ ਉਹ ਸੇਵਾ ਵਿੱਚ ਮਾਈ ਸੇਵਾ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਦੇ ਨਾਂ 'ਤੇ ਬਣਿਆ, ਉਹ ਵੀ ਬੌੜੀ ਸਾਹਿਬ ਸੇਵਾ ਕਰਦੀ ਰਹੀ। ਟੋਕਰੀ ਢੋਂਦੇ ਗੁਰੂ ਰਾਮਦਾਸ ਮਹਾਰਾਜ, ਅਤੇ ਟੋਕਰੀ ਵਿੱਚ ਬਰੀਕ ਬਰੀਕ ਮਿੱਟੀ ਮਹਾਰਾਜ ਦੇ ਪਵਿੱਤਰ ਸਰੂਪ 'ਤੇ, ਚਿਹਰੇ 'ਤੇ ਗੱਦਾ ਪੈਂਦਾ ਹੈ। ਜਵਾਈ ਨੇ ਗੁਰੂ ਅਮਰਦਾਸ ਮਹਾਰਾਜ ਦੇ ਸਾਧ ਜੀ, ਆਪਾਂ ਵੀ ਜਵਾਈ ਭਾਈ ਵਾਲੇ ਹਾਂ। ਜਵਾਈ ਜਾ ਕੇ ਮੰਜੀ ਤੋਂ ਪੈਰ ਥੱਲੇ ਲਾ ਦੇ, ਜਵਾਈ ਕਾਹਦਾ, ਆਕੜ ਆਕੜ ਕੇ ਨਹੀਂ ਫਿਰਦਾ। ਮੰਨਣਾ ਤਾਂ ਉਹਨੂੰ ਸਾਨੂੰ ਚਾਹੀਦਾ ਕਿ ਮੈਨੂੰ ਧੀ ਪਾਲ ਕੇ ਗੁਣਾ 'ਚ ਨਿਪੁੰਨ ਕਰਕੇ ਮੇਰੀ ਲੜ ਲਾਈ ਹੈ, ਮੈਂ ਇਸ ਘਰ ਦਾ ਰਿਣੀ ਹਾਂ। ਪਰ ਸਾਧ ਸੰਜੀ, ਇੱਕ ਅੱਗੇ ਇੱਕ ਬਾਬਰ ਸੀ, ਅੱਜ ਘਰ ਘਰ ਵਿੱਚ ਬਾਬਰ, ਗਲ 'ਚ ਬੂਠਾ ਦੇ ਕੇ ਦਾਣ ਲੈਂਦੇ ਹੈ ਅਤੇ ਅੱਖਾਂ ਕੱਢਦੇ, ਨਾਲੇ ਫਿਰ ਕਹਿੰਦੇ ਨੇ ਧੀਆਂ ਵਾਲੇ ਛੋਟੇ ਹੁੰਦੇ ਹੈ ਅਤੇ ਕਾਕਿਆਂ ਵਾਲੇ ਵੱਡੇ ਹੁੰਦੇ ਹੈ। ਦਾਨ ਦੇਣ ਵਾਲਾ ਵੱਡਾ ਹੁੰਦਾ ਹੈ ਅਤੇ ਲੈਣ ਵਾਲਾ ਛੋਟਾ ਹੁੰਦਾ। ਪਰ ਅੱਜ ਜੋਰੀ ਮੰਗਿਆ ਦਾਨ ਵੀ ਲਾ ਲਓ, ਨਾਲੇ ਦਾਨ ਲੈਣ ਵਾਲਾ ਅੱਖਾਂ ਕੱਢ ਕੇ ਕਹਿੰਦਾ ਮੈਂ ਵੱਡਾ, ਭਾਵੇਂ ਤੂੰ ਮੇਰਾ ਘਰ ਭਰਿਆ, ਸਭ ਕੁਝ ਦਿੱਤਾ ਹੈ। ਸਾਧ ਸਿੰਘ ਜੀ, ਜਿਹਨੇ ਕੰਨਿਆ ਧੀ ਦੇ ਦਿੱਤੀ, ਉਹਨੇ ਬਾਕੀ ਕੀ ਰੱਖਿਆ? ਅਤੇ ਜੇ ਉਹਦੇ ਪੱਲੇ ਇਨਸਾਨੀਅਤ ਹੋਵੇ, ਵੀ ਨਾਸ਼ਤਾ ਨਹੀਂ ਹੈ। ਅੱਜ ਫਿਰ ਸਮਾਜ ਵਿੱਚ ਬਹੁਤ ਸ਼ਾਦੀਆਂ ਐਸੀਆਂ ਹੋਣ ਲੱਗੀਆਂ ਕਿ ਭਾਈ ਤੂੰ ਸਾਨੂੰ ਧੀ ਦੇ ਦਿੱਤੀ, ਬਾਕੀ ਕੀ ਰੱਖਿਆ? ਇੱਕ ਸਰਬ ਲੋ ਦਾ ਕੜਾ ਲੈ ਕੇ ਫਿਰ ਜਿਹੜੇ ਸਿਆਣੇ ਸੂਝਵਾਨ ਇਨਸਾਨੀਅਤ ਰੱਖਦੇ ਆ, ਫਿਰ ਸ਼ਾਦੀਆਂ ਕਰਨ ਲੱਗੇ ਆ। ਨਹੀਂ ਤਾਂ ਸਾਹਿਬ ਕਹਿੰਦੇ ਨੇ, ਰਿਸ਼ਤੇ ਉੱਥੋਂ ਸ਼ੁਰੂ ਹੋ ਰਹੇ ਨੇ ਜਿਹੜੀ ਰਿਸ਼ਤਿਆਂ ਦੀ ਵਿਰੋਧੀ ਚੀਜ਼ ਹੈ। ਗੁਰੂ ਮਹਾਰਾਜ ਕਹਿੰਦੇ, ਜਿੱਥੇ ਲਾਲਚ ਆ ਗਿਆ ਉੱਥੇ ਪ੍ਰੇਮ ਨਹੀਂ ਹੋ ਸਕਦਾ, ਜਿੱਥੇ ਪ੍ਰੇਮ ਹੈ ਉੱਥੇ ਲਾਲਚ ਨਹੀਂ ਹੋ ਸਕਦਾ। ਅਤੇ ਗੱਲ ਤਾਂ ਲਾਲਚ ਤੋਂ ਸ਼ੁਰੂ ਹੁੰਦੀ ਹੈ। ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ, ਕਿੱਚਰ ਝੱਤ ਲੰਘਾਈਏ, ਛੱਪੜ ਟੁੱਟਾ ਮੇਹੋ। ਸਾਹਿਬ ਉਦਾਹਰਨਾਂ ਦਿੰਦੇ ਨੇ, ਟੁੱਟਾ ਛੱਪੜ ਹੈ, ਮੂਹਲੇ ਘਰ ਮੀਂਹ ਪੈ ਰਿਹਾ, ਉਹਦੇ ਵਿੱਚ ਖੜਾ ਬੰਦਾ ਕਹਿੰਦਾ ਕਿ ਮੇਰੇ ਕੱਪੜੇ ਨਾ ਭਿੱਜਣ, ਕਿਵੇਂ ਹੋ ਸਕਦਾ ਹੈ? ਸਾਹਿਬ ਕਹਿੰਦੇ ਨੇ, ਲੋਭੀ ਬੰਦੇ ਨਾਲ ਤੂੰ ਕਿੰਨਾ ਕਿਤੇ ਰਿਸ਼ਤੇਦਾਰੀ ਕਰ ਲੈਣਾ। ਗੁਰੂ ਮਹਾਰਾਜ ਇਹ ਵੀ ਹੁਕਮ ਕਰਦੇ ਨੇ ਕਿ ਲੋਭੀ ਦਾ ਵਸਾ ਨਾ ਕਰ, ਜਿੱਥੋਂ ਤੱਕ ਤੇਰੀ ਪੇਸ਼ ਚੱਲਦੀ ਹੈ, ਨਾ ਸਰਦੇ ਨੂੰ ਤਾਂ ਕਰਨਾ ਪਵੇ ਤਾਂ ਰਹਿਦਾ ਗੱਲ ਹੈ, ਉਹਦਾ ਵਿਸ਼ਵਾਸ ਨਾ ਕਰ। ਤੈਨੂੰ ਉੱਥੇ ਸਿੱਟੇਗਾ ਜਿੱਥੇ ਮੁੜ ਕੇ ਤੈਨੂੰ ਤੇਰਾ ਹੱਥ ਨਹੀਂ ਪਵੇਗਾ। ਲੋਭੀ ਕਾ ਵਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤਕਾਲ ਤਿੱਥੇ ਧੋਹੈ ਜਿੱਥੇ ਹੱਥ ਨਾ ਪਾਏ। ਤੇ ਰਿਸ਼ਤੇਦਾਰੀ ਸ਼ੁਰੂ ਕਿੱਥੋਂ ਹੋਈ ਹੈ? ਜਿਹੜੀ ਰਿਸ਼ਤੇ ਤੋੜਨ ਵਾਲੀ ਗੱਲ ਹੈ ਲਾਲਚ। ਮਾਰ ਨੇ ਉਪਦੇਸ਼ ਦਿੱਤਾ, ਸਾਂਝ ਕੀਤੇ ਗੁਣੇ ਕੇ ਜੀ, ਇਨਸਾਨੀਅਤ ਨੂੰ, ਗੁਣਾਂ ਨੂੰ ਦੇਖ ਕੇ ਰਿਸ਼ਤਾ ਕਰਨਾ ਹੈ। ਧਨ ਸਦਾ ਨਹੀਂ ਰਹਿਣ ਵਾਲਾ, ਧਰਮ ਸਦਾ ਰਹਿਣ ਵਾਲਾ। ਧਨ ਜੋਗਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਇਹ ਗੱਲਾਂ ਸਦਾ ਕਦੇ ਨਹੀਂ ਰਹੀਆਂ। ਧਨ ਕਦੇ ਅਮੀਰ ਨਹੀਂ ਦੁਨੀਆਂ ਵਿੱਚ ਰਿਹਾ, ਕੋਈ ਗਰੀਬ ਅਮੀਰ, ਅਮੀਰ ਗਰੀਬ ਹੁੰਦੇ ਦੇਖੇ। ਜੋਬਨ ਜਵਾਨੀ ਕਿਸੇ 'ਤੇ ਸਦਾ ਨਹੀਂ ਰਹੀ, ਚੰਦ ਦਿਨਾਂ ਦਾ ਸਮਾਂ ਹੁੰਦਾ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੜੇਪਾ, ਬੜੇਪੇ ਤੋਂ ਅੰਤ। ਤੇ ਕਿਆਰੀ ਦੇ ਵਿੱਚ ਫੁੱਲ ਸਾਧ ਸਨ ਜੀ ਕਦੇ ਖਿੜੇ ਨਹੀਂ ਰਹੇ, ਕੌਣ ਬਾਣੀ ਦੇ ਬਚਨ ਚੈਲੰਜ ਕਰ ਸਕਦਾ ਹੈ? ਸੋ ਇਹ ਸਦਾ ਰਹਿਣ ਵਾਲੇ ਨੇ, ਸਦਾ ਰਹਿਣ ਵਾਲਾ ਹੈ ਤਾਂ ਧਰਮ ਹੈ। ਜਦੋਂ ਰਾਣੀ ਜਿੰਦਾ ਮਹਾਰਾਜ ਦਲੀਪ ਸਿੰਘ ਨੂੰ ਬੰਬੇ ਮਿਲੀ, ਉਹਨੇ ਆਪਣੀ ਮਾਤਾ ਨੂੰ ਮੱਥਾ ਟੇਕਿਆ, ਉਹਨੇ ਸਿਰ 'ਤੇ ਹੱਥ ਰੱਖਿਆ ਤਾਂ ਉਹਦੇ ਕੇਸ਼ ਕੱਟੇ ਹੋਏ ਨੇ, ਦਾੜਾ ਕੇਸ਼ ਕੱਟਿਆ ਹੋਇਆ। ਰਾਣੀ ਜਿੰਦਾ ਭੁੱਬਾ ਮਾਰ ਮਾਰ ਕੇ ਰੋਈ। ਦਲੀਪ ਸਿੰਘ ਕਹਿੰਦਾ, ਮਾਂ ਜਿੱਦਣ ਸਿੱਖ ਰਾਜ ਗਿਆ ਸੀ ਤੂੰ ਰੋਈ ਨਹੀਂ ਸੀ, ਉਦਣ ਜਿੱਦਣ ਮੇਰਾ ਪਿਤਾ ਸ਼ੇਰੇ ਪੰਜਾਬ ਚੜ੍ਹਾਈ ਕੀਤਾ ਸੀ ਉਦਣ ਤੂੰ ਰੋਈ ਨਹੀਂ ਸੀ, ਅੱਜ ਕਿਉਂ ਰੋਈ ਹੈ? ਰਾਣੀ ਜਿੰਦਾ ਕਹਿੰਦੀ, ਦਲੀਪ ਸਿੰਘ ਸਦਾ ਰਾਜ ਕਿਸੇ ਦਾ ਰਿਹਾ ਨਹੀਂ, ਨਾ ਰਹਿਣਾ, ਕਿਸੇ ਦਾ ਸਦਾ ਰਾਜ ਨਹੀਂ ਰਿਹਾ, ਇਹ ਚੰਦ ਦਿਨਾਂ ਦਾ। ਜੇ ਰਾਜ ਰਾਜ ਹੈ ਆਪਣਾ ਸੀ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਸੱਚੀ ਪਾਤਸ਼ਾਹੀ, ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਸਿਮਰਨ ਕੀਤਾ ਉਹਨਾਂ ਦੀ, ਕਹਿੰਦੇ ਸਦਾ ਰਾਜ ਨਹੀਂ ਰਿਹਾ ਕਿਸੇ ਦਾ, ਤੇ ਤੇਰੇ ਪਿਤਾ ਨੇ ਆਖਿਰ ਚੜ੍ਹਾਈ ਕਰਨਾ ਸੀ, ਉਹਨੂੰ ਕਿ ਰੋਣਾ ਸੀ, ਪਰ ਅੱਜ ਕਿਉਂ ਰੋਈ ਹੈ? ਰਾਣੀ ਜਿੰਦ ਕੌਰ ਕਹਿੰਦੀ, ਸਿੱਖੀ ਤਾਂ ਸਦਾ ਰਹਿਣ ਵਾਲੀ ਸੀ ਦਲੀਪ ਸਿੰਘ, ਸਾਡੇ ਘਰੋਂ ਵੀ ਨਹੀਂ ਗਈ, ਜਿਹੜੀ ਸਦਾ ਰਹਿਣ ਵਾਲੀ ਸੀ। ਰਾਣੀ ਜਿੰਦ ਕੌਰ ਦੇ ਪੈਰਾਂ ਨੂੰ ਹੱਥ ਲਾ ਕੇ ਦਲੀਪ ਸਿੰਘ ਕਹਿੰਦਾ, ਮਾਂ ਮਾਫ਼ ਕਰੀ, ਮੈਂ ਕਾਲ ਤੱਕ ਦੇ ਪੇਸ਼ ਹੋ ਕੇ ਅੰਮ੍ਰਿਤਧਾਰੀ ਹੋਵਾਂਗਾ, ਮੈਨੂੰ ਖਿਮਾ ਕਰ। ਸਦਾ ਰਹਿਣ ਵਾਲਾ ਧਰਮ ਹੈ, ਸੁਖੀ ਦੁਖੀ ਨਾਲ ਜਗਤ ਮੈਂ, ਧਰਮ ਕਮਾਵੇ ਕੋਈ, ਸੁਖੀ ਕਰੇ ਤਾਂ ਸੁੱਖ ਬੜਾ, ਦੁਖੀ ਕਰੇ ਦੁੱਖ ਖੋਏ। ਸੁਖੀ ਪੁਰਸ਼ ਧਰਮ ਤੇ ਚੱਲੇਗਾ ਤਾਂ ਉਹਦੇ ਸੁੱਖ ਵੱਧ ਜਾਣਗੇ, ਦੁਖੀ ਪੁਰਸ਼ ਧਰਮ ਤੇ ਚੱਲੇਗਾ ਉਹਦੇ ਦੁੱਖ ਕੈਂਸਲ ਹੋ ਜਾਣਗੇ। ਪ੍ਰਸਾਦ ਸੰਧੀ ਮਾਰਗ ਵਿਖੜਾ, ਭਗਤਾਂ ਕੀ ਚਾਲ ਨਾਲੀ, ਚਾਲਾਂ ਨਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ। ਜਿਹੜੀ ਚੀਜ਼ ਵਿੱਚ ਮੁਸ਼ਕਤ ਜ਼ਿਆਦਾ ਹੋਵੇ, ਘਾਲਣਾ ਜ਼ਿਆਦਾ ਹੋਵੇ, ਉਹਦੇ 'ਚ ਆਨੰਦ ਵੀ ਜ਼ਿਆਦਾ ਹੁੰਦਾ ਹੈ। ਇਸ ਕਰਕੇ ਸੱਚ ਦਾ ਮਾਰਗ ਨਹੀਂ ਛੱਡਣਾ ਚਾਹੀਦਾ, ਭਾਵੇਂ ਇਕੱਲਾ ਹੀ ਹੋਵੇ। ਸੱਚ ਪੁਰਾਣਾ ਨਾਮ ਕੀ ਹੈ, ਨਾਮ ਨਾ ਮੈਲਾ ਹੋਏ। ਸੱਚ ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਨੂੰ ਕਦੇ ਖਤਰਾ ਨਹੀਂ ਹੁੰਦਾ, ਖਤਰਾ ਤਾਂ ਝੂਠ ਨੂੰ ਸਦਾ ਬਣਿਆ ਰਹਿੰਦਾ ਹੈ। ਭਾਵੇਂ ਸੱਚ ਨੂੰ ਟਾਈਮ ਲੱਗਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਕਹਿਣਾ ਬੜਾ ਔਖਾ ਹੈ, ਸੱਚ ਸੁਣਨਾ ਬੜਾ ਔਖਾ ਹੈ, ਸੱਚ 'ਤੇ ਚੱਲਣਾ ਬੜਾ ਔਖਾ ਹੈ। ਜਦੋਂ ਬਹੁ ਗਿਣਤੀ ਝੂਠਿਆ ਦੀ ਹੋਵੇ, ਇੱਕ ਸੱਚੀ ਗੱਲ ਕਰੇ। ਸਾਹਿਬ ਕਹਿੰਦੇ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ, ਘੁੜਿਆਰੀ ਰੱਜੇ ਕੂੜ ਜਮ ਬਿਸਤਾ ਕਾਗ ਖਾਵੇ। ਇਹ ਗੁਰਪੁਰ ਮਨਾਉਣ ਦਾ ਭਾਵ ਇਹ ਨਹੀਂ ਕਿ ਖੰਡ ਪਾਠ ਸਾਹਿਬ ਕਰਾਇਆ ਸੀ, ਲੰਗਰ ਵੀ ਕਈ ਪ੍ਰਕਾਰ ਦਾ ਬਣਿਆ, ਸੰਗਤ ਵੀ ਬਹੁਤ ਸੀ। ਅੱਜ ਗੁਰੂ ਕਾ ਉਪਦੇਸ਼ ਆਪਾਂ ਭੁੱਲ ਰਹੇ ਹਾਂ, ਦਿਹਾੜੇ ਵੀ ਮਨਾ ਰਹੇ ਹਾਂ, ਗੁਰਪੁਰਬ ਵੀ ਮਨਾ ਰਹੇ ਹਾਂ, ਸ਼ਹੀਦਾਂ ਦੇ ਦਿਨ ਵੀ ਮਨਾ ਰਹੇ ਹਾਂ, ਪਰ ਜੋ ਸ਼ਹੀਦਾਂ ਨੇ ਗੁਣ ਧਾਰਨ ਕੀਤੇ ਸੀ, ਜਿਹਨਾਂ ਸੁਲਾਂ ਵਾਸਤੇ ਸ਼ਹਾਦਤਾਂ ਦਿੱਤੀਆਂ ਸੀ, ਉਹਨਾਂ ਨੂੰ ਛੱਡ ਕੇ ਮਨਾ ਰਹੇ ਹਾਂ। ਜਿਨ ਕੇ ਦਿਨ ਮਨਾਤੇ ਹੋ ਉਨ ਕੀ ਬਾਤ ਵੀ ਮੰਨੋ। ਜੇ ਗੁਰਪੁਰਬ ਮਨਾ ਰਹੇ ਹਾਂ ਗੁਰੂ ਰਾਮਦਾਸ ਮਹਾਰਾਜ ਦਾ, ਤਾਂ ਉਹ ਗੁਣ ਵੀ ਧਾਰਨ ਕਰਨੇ। ਟੋਕਰੀ ਢੋ ਰਹੇ ਨੇ ਗੁਰੂ ਰਾਮਦਾਸ ਮਹਾਰਾਜ, ਅਤੇ ਬਲਾਦਰੀ ਦੇ ਬੰਦੇ ਲਾਹੌਰ ਤੋਂ ਮਿਲਣ ਵਾਸਤੇ ਆਏ। ਸੋਢੀ ਪਹਿਲੇ ਪਾਤਸ਼ਾਹ ਬੇਦੀ ਹਨ, ਗੁਰੂ ਅੰਗਦ ਦੇਵ ਜੀ ਮਹਾਰਾਜ ਤ੍ਰਿਣ ਗੁਰ, ਗੁਰੂ ਅਮਰਦਾਸ ਮਹਾਰਾਜ ਭੱਲੇ, ਫਿਰ ਚੌਥੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸੋਢੀ ਚੱਲੇ ਚੌਥੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ, ਸੋਢੀ ਮਿਲਣ ਵਾਸਤੇ ਆਏ ਤੇ ਆਖਿਆ, ਸਾਡਾ ਇੱਕ ਬਲਾਦਰੀ ਦਾ ਨਾਮ ਉਹਦਾ ਜੇਠਾ, ਇੱਥੇ ਗੋਇੰਦਵਾਲ ਸਾਹਿਬ ਰਹਿੰਦਾ ਹੈ, ਅਤੇ ਗੁਰੂ ਅਮਰਦਾਸ ਮਹਾਰਾਜ ਧੀ ਬੀਬੀ ਭਾਨੀ ਨਾਲ ਵਿਆਹ, ਉਹਨਾਂ ਨੂੰ ਮਿਲਣ ਆਇਆ ਸੀ, ਅਤੇ ਗੁਰੂ ਰਾਮਦਾਸ ਮਹਾਰਾਜ ਟੋਕਰਾ ਚੱਕੀ ਆਉਂਦੇ ਬੌਲੀ ਸਾਹਿਬ ਦੇ ਵਿੱਚ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਪਰ ਅੱਜ ਝਗੜੇ ਤਾਂ ਆਪ ਜਲਾਉਣ ਦੇ ਨੇ, ਆਪ ਗਵਾਉਣ ਦੇ ਨੇ। ਤਰਨੇ ਕੋ ਨਿਰਮਾਨ ਤਾਂ ਡੁੱਬਣ ਕੋ ਅਭਿਮਾਨ, ਡੁੱਬਣ ਵਾਸਤੇ ਹੰਕਾਰ ਹੈ, ਤਰਨ ਵਾਸਤੇ ਨਿਰਮਾਨ। ਤਾਂ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ। ਭਾਈ ਗੁਰਦਾਸ ਜੀ ਵੀ ਆਪਾਂ ਨੂੰ ਇਸੇ ਵਿਚਾਰ ਦੇ ਮੁਤਾਬਕ ਉਪਦੇਸ਼ ਦਿੰਦੇ ਨੇ। ਹਰਿਦੈ ਗਰੀਬੀਆ ਮੈਂ ਗੁਰਮਤ, ਹਰਿਦੈ ਗਰੀਬੀਆ ਗਰੀਬੀ ਨੂੰ ਥਾਂ ਹੈ, ਹੰਕਾਰ ਨੂੰ ਕੋਈ ਥਾਂ ਨਹੀਂ ਹੈ। ਇਹ ਘਰ ਰੱਬ ਦਾ ਘਰ, ਨਿਮਾਣਿਆਂ ਦਾ ਮਾਣ ਹੈ। ਹਰ ਜੀਉ ਨਿਮਾਣਿਆਂ ਤੂੰ ਮਾਣ, ਨਚਿਜਿਆਂ ਚੀਰ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਟੋਕਰਾ ਮਰਨ ਨੇ ਚੁੱਕਿਆ ਹੋਇਆ ਮਿੱਟੀ ਦਾ, ਤੇ ਪੁੱਛਦੇ ਨੇ ਅਸੀਂ ਮਿਲਣ ਵਾਸਤੇ ਆਇਆ, ਤੇ ਗੁਰਸਿੱਖ ਨੇ ਦੱਸਿਆ ਸਾਹਮਣੇ ਜਿਹੜਾ ਟੋਕਰਾ ਚੱਕੀ ਆਉਂਦੇ ਨੇ ਉਹੀ ਨੇ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਭਾਈ ਜੇਠਾ ਜੇਠਾ ਕਹਿੰਦੇ। ਜਦੋਂ ਦੇਖਿਆ ਦਾੜੇ ਤੇ ਧੂੜ ਪਈ ਹੈ, ਸਰੂਪ ਤੇ ਗਰਦਾ ਪਿਆ ਹੋਇਆ, ਤੇ ਬਹੁਤ ਕਬੋਲ ਬੋਲਦੇ ਆ ਬਲਾਦਰੀ ਦੇ ਬੰਦੇ ਜੇਠਿਆ, ਕੋਈ ਜਵਾਈ ਹੋ ਕੇ ਸਹੁਰੇ ਘਰ ਟੋਕਰਾ ਢੋ ਕੇ ਰੋਟੀ ਖਾਣਾ, ਸੋਢੀਆਂ ਦੀ ਕੁੱਲ ਨੀਲ ਕਰ ਦਿੱਤੀ, ਨੱਕ ਵੱਢ ਦਿੱਤਾ। ਸਾਡੇ ਬੇਨਤੀ ਹੈ ਜਿਹੜੇ ਦੁਨੀਆਂਦਾਰ ਲੋਕ ਨੇ ਮਾਇਆ ਧਾਰੀ, ਉਹਨਾਂ ਦੀਆਂ ਦੋ ਹੀ ਗੱਲਾਂ, ਨੱਕ ਤੇ ਕੰਨ। ਕੰਨਾਂ ਨਾਲ ਸੁਣਨਾ ਚਾਹੁੰਦੇ ਨੇ, ਇਹਦੇ ਵਰਗਾ ਨਹੀਂ ਹੈ ਕੋਈ, ਤੇ ਨੱਕ ਵਡਿਆਈ ਚਾਹੁੰਦੇ, ਵੱਡੋ ਬਣ ਵੱਡਪੁਣਾ ਚਾਹੁੰਦੇ। ਇਸ ਕਰਕੇ ਰੱਬ ਦੇ ਪਿਆਰੇ ਨੱਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੇ ਡਾਲੀ। ਜਿਹੜੇ ਸਮਾਰਕ ਦੇ ਚੱਲਦੇ ਨੇ ਦੋਵੇਂ ਨੱਕ ਤੇ ਕੰਨ ਕੱਟ ਦਿੰਦੇ ਮਾਇਆ, ਨਾ ਸਾਨੂੰ ਵੱਡਣ ਦੀ ਲੋੜ ਹੈ, ਨਾ ਵਡਿਆਈ ਦੀ ਲੋੜ ਹੈ। ਸਾਡਾ ਨੱਕ ਵੱਢ ਦਿੱਤਾ ਹੈ। ਅੱਜ ਆਪਾਂ ਜੋ ਕੁਛ ਕਰ ਰਹੇ ਹਾਂ ਗੁਰੂ ਨੂੰ ਭੁੱਲ ਕੇ ਨੱਕ ਰੱਖਣ ਵਾਸਤੇ ਕਰ ਰਹੇ, ਸਾਡਾ ਨੱਕ ਨਹੀਂ ਰਹਿੰਦਾ, ਲਾਜ ਨਹੀਂ ਰਹਿੰਦੀ, ਨੱਕ ਲਾਜ ਰਿਹਾ ਨਹੀਂ ਕਦੀ ਕਿਸੇ ਦਾ। ਜਿਹੜਾ ਦੁਨੀਆਂ ਨੂੰ ਖੁਸ਼ ਕਰਕੇ ਲਾਜ ਰੱਖਣਾ ਚਾਹੁੰਦਾ, ਅੱਜ ਤੱਕ ਖੁਸ਼ ਹੋਏ ਹੀ ਨਹੀਂ ਕਿਸੇ। ਤੈਨੂੰ ਗੁਰੂ ਦੀ ਖੁਸ਼ੀ ਚਾਹੀਦੀ ਹੈ, ਜੇ ਤੈਨੂੰ ਗੁਰੂ ਖੁਸ਼ੀ ਦੇ ਦੇਵੇ ਕਿਤੇ, ਫਿਰ ਤੇਰਾ ਜੀਵਨ ਹੀ ਖੁਸ਼ੀਆਂ ਨਾਲ ਭਰ ਜਾਏਗਾ। ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ ਤਾਂ, ਤੇ ਨਜ਼ਰ ਦਾ ਪਾਤਰ ਬਣੇਗਾ ਤਾਂ ਨਜ਼ਰ ਹੋਣੀ। ਇਸ ਕਰਕੇ ਤੈਨੂੰ ਗੁਰੂ ਦੀ ਖੁਸ਼ੀ ਲੈਣੀ ਚਾਹੀਦੀ ਹੈ, ਜਿਹੜੀ ਦੁਨੀਆਂ ਕਿਸੇ ਦੀ ਬਣੀ ਨਹੀਂ ਅੱਜ ਤੱਕ। ਜਿਹਨੇ ਨਾਸ ਹੋਣਾ ਉਹਦੀ ਕਾਹਦੀ ਖੁਸ਼ੀ ਲੈਣੀ ਹੈ, ਉਹ ਕਹਿੰਦੇ ਜੇਠਿਆ ਕੋਈ ਨੱਕ ਵੜ ਦਿੱਤਾ ਸਾਡਾ ਸਹੁਰੇ ਦੇ ਘਰ ਟੋਕਰੇ ਢੋ ਕੇ ਰੋਟੀ ਖਾਧਾ ਸਾਡੀ ਕੁੱਲ ਨੀਮ ਕਰ ਦਿੱਤੀ ਸੋਟੀਆਂ ਦੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੁਹਾਨੂੰ ਗਿਆਨ ਨਹੀਂ ਇਸ ਗੱਲ ਦਾ। ਭਾਈ ਨੰਦ ਲਾਲ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਮਾਰਕੰਡ ਵਿਦਵਾਨ ਸੀ ਭਾਈ ਨੰਦ ਲਾਲ ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਬਰਤਨ ਮਾਂਜਿਆ ਕਰ ਸੰਗਤ ਦੇ ਜੂਠੇ। ਭਾਈ ਨੰਦ ਲਾਲ ਜੀ ਸੋਚਦੇ ਮੈਂ ਤਾਂ ਆਇਆ ਸੀ ਬੜਾ ਉੱਚਾ ਰੁਤਬਾ ਗੁਰੂ ਘਰ 'ਚ ਮਿਲੇਗਾ, ਏਡੇ ਵਿਦਵਾਨ ਆ। ਅਤੇ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਭਾਂਡੇ ਮਾਂਜਣ ਦੀ ਸੇਵਾ ਲਾ ਦਿੱਤੀ, ਹੱਥ ਪੈਰ ਸੁਆਹ ਨਾਲ ਨਿਬੜੇ ਹੋਏ ਨੇ। ਸੰਬੰਧੀ ਮਿਲਣ ਵਾਸਤੇ ਨੰਦ ਲਾਲ ਕੀ ਤੇਰਾ ਆਦਰ ਮਾਣ ਹੋਇਆ, ਸਮਝ ਨਹੀਂ ਸੀ ਆਈ ਇਹਨੇ, ਕਿਉਂਕਿ ਜਿਹੜਾ ਸੇਵਾ ਵਿੱਚ ਆਨੰਦ ਹੈ ਜੋ ਸੁੱਖ ਹਰ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਹੀਐ, ਉਹ ਰਾਜ ਭਾਗ ਵਿੱਚ ਨਹੀਂ, ਕਿਉਂਕਿ ਸੇਵਾ ਕੀਤਿਆਂ ਮਨ 'ਚ ਹੰਕਾਰ ਜਾਂਦਾ। ਜਦੋਂ ਹੰਕਾਰ ਜਾਂਦਾ ਤਾਂ ਨਿਮਰਤਾ ਹੁੰਦੀ ਹੈ, ਉਹ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਹੜੀ ਰੱਬ ਦੇ ਜੀਵ ਦੇ ਵਿਚਾਲੇ ਕੰਧ ਬਣ ਕੇ ਖੜੀ ਹੈ, ਜਿਹੜਾ ਪਰਮੇਸ਼ਰ ਹੱਥਾਂ ਪੈਰਾਂ ਤੋਂ ਨੇੜੇ ਹੈ, ਉਹ ਹੰਕਾਰ ਵਿੱਚ ਵਿਘਨ ਬਣ ਕੇ ਖੜਾ ਹੈ। ਹਾਂ ਹੂੰ ਭੀਤ ਪਈ ਹੈ ਵਿੱਚੋ ਸੁਣਤ ਦੇਸ਼ ਨਿਕਟਾਇਓ, ਉਹ ਹੱਥਾਂ ਪੈਰਾਂ ਤੋਂ ਨੇੜੇ ਹੁੰਦਾ ਹੋਇਆ ਵੀ ਦਿਸ ਨਹੀਂ ਰਿਹਾ, ਪਰ ਉਹ ਹਉਮੈ ਦੀ ਕੰਧ ਜਿਹੜੀ ਪਾਲ ਬਣੀ ਹੈ ਵਿੱਚੋਂ ਢਹਿੰਦੀ ਨਹੀਂ, ਉਹ ਸੇਵਾ ਨਿਸ਼ਕਾਮ ਸੇਵਾ ਕਰਕੇ ਉਹ ਹੰਕਾਰ ਦੀ ਕੰਧ ਢਹਿੰਦੀ ਹੈ। ਗਰੀਬੀ ਭਾਵ ਆਉਂਦਾ ਹੈ ਤਾਂ ਉਹਦੇ ਦੀਦਾਰ ਹੁੰਦੇ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਲਿਓ ਜਦੋਂ ਸੇਵਾ ਕਰਦਿਆਂ ਕਰਦਿਆਂ ਹੰਕਾਰ ਦੂਰ ਹੋਇਆ ਮਨ 'ਚੋਂ, ਫਿਰ ਪੁੱਛਿਆ ਭਾਈ ਨੰਦ ਲਾਲ ਕਹਿੰਦੇ ਇਹ ਸੇਵਾ ਦੇ ਪਿੱਛੇ ਦੁਨੀਆਂ ਦੇ ਤਖ਼ਤ ਕੀ ਮਾਇਨਾ ਰੱਖਦੇ ਹੈ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹੋਵਾ ਮੈਂ ਨਿਹਾਲ ਪਾਣੀ ਪੱਖਾ ਪੀਤ ਪਾਣੀ ਪੱਖਾ ਪੀਤ ਕੈ ਮੋਆ ਮੈਂ ਨਿਹਾਲ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਵੇ ਨਿਹਾਲ। ਜਿਹੜਾ ਆਨੰਦ ਸੇਵਾ ਵਿੱਚ ਮਹਾਰਾਜ ਕਹਿੰਦੇ ਤੁਸੀਂ ਨਹੀਂ ਜਾਣਦੇ, ਇਹ ਗੁਰੂ ਅਮਰਦਾਸ ਮਹਾਰਾਜ ਕੋਲ ਚਲੇ ਗਏ। ਬਹੁਤ ਉੱਚਾ ਨੀਵਾਂ ਬੋਲਦੇ, ਕਹਿੰਦੇ ਤੁਸੀਂ ਬੜਾ ਸਤਿਕਾਰ ਕਰਦੇ ਹੋ ਆਪਣੇ ਜਵਾਈ ਦਾ, ਉਹਦੇ ਸਿਰ ਤੇ ਟੁੱਕਾ ਚੁਕਾਇਆ ਹੋਇਆ, ਪਾਣੀ ਢੁੱਲਦੇ ਨੇ, ਸਾਰਾ ਸਰੀਰ ਉਹਨਾਂ ਦੇ ਗਰਦੇ ਗਰਦਾ ਪਿਆ ਹੈ ਸਰੀਰ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਲਿਓ ਤੁਹਾਨੂੰ ਉਹ ਟੋਕਰਾ ਦਿਸਦਾ ਹੈ, ਮੈਂ ਤਾਂ ਉਹਦੇ ਸਿਰ ਤੇ ਤਰਲੋਕੀ ਦਾ ਸ਼ਤਰ ਰੱਖਿਆ, ਤਿੰਨੇ ਲੋਕਾਂ ਦਾ ਸ਼ਤਰ। ਜਿਹੜਾ ਤੁਸੀਂ ਕਹਿੰਦੇ ਹੋ ਗਰਦਾ ਪਿਆ, ਧੂੜ ਪਈ ਹੋਈ ਹੈ, ਉਹਦੇ ਉੱਤੇ ਮੈਂ ਅਤਰ ਛਿੜਕਿਆ ਜਿਹਨੇ ਚਾਰੇ ਕੁੰਟਾਂ ਨੂੰ ਸੁਗੰਧਿਤ ਕਰ ਦੇਣਾ, ਸਾਰੀ ਦੁਨੀਆਂ ਨੂੰ ਮਹਿਕ ਦੇ ਦੇਣੀ ਹੈ, ਸੋ ਆਓ ਫਿਰ ਸੇਵਾ 'ਤੇ ਖੁਸ਼ ਹੋ ਕੇ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਅਤੇ ਗੁਰੂ ਰਾਮਦਾਸ ਮਹਾਰਾਜ ਸੇਵਾ ਬਖਸ਼ੀ ਅੱਗੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨਾਂ ਸਵਾਰ। ਅੱਜ ਆਪਾਂ ਸਾਰੀਆਂ ਸੰਗਤਾਂ ਵਧਾਈ ਦੇ ਪਾਤਰ ਹਾਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਦਿਵਸ ਗੁਰਪੁਰਬ ਮਨਾ ਰਹੇ ਹਾਂ। ਹਰ ਇੱਕ ਸੇਵਕ ਦਾ ਫਰਜ਼ ਹੁੰਦਾ ਗੁਰੂਆਂ ਦੇ ਗੁਰਪੁਰਬ ਮਨਾਉਣੇ, ਸ਼ਹੀਦਾਂ ਦੇ ਜੋੜ ਮੇਲੇ ਮਨਾਉਣੇ, ਕਿਉਂਕਿ ਉਹਨਾਂ ਦੇ ਇਤਿਹਾਸ ਤੋਂ, ਉਹਨਾਂ ਦੇ ਜੀਵਨ ਤੋਂ ਆਪਾਂ ਨੂੰ ਸੇਧ ਮਿਲਦੀ ਹੈ, ਆਪਣਾ ਜਨਮ ਸਫਲਾ ਕਰ ਸਕਦੇ ਹਾਂ। ਸੰਗਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਆਗਮਨ ਦਿਵਸ ਦੀਆਂ ਲੱਖ ਲੱਖ ਵਧਾਈਆਂ। Thank you.